ਸਤਨਾਮ ਵਾਹਿਗੁਰੂ ਸਾਹਿਬ ਜੀਓ ਕਹਾ ਭਇਓ ਜੋ ਦਉ ਲੋਚਨ ਮੂੰਦ ਕੈ ਬੈਠ ਰਹਿਓ ਬਖ ਧਿਆਨ ਲਗਾਇਓ ਨਹਾਤ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਇਓ ਪਰਲੋਕ ਗਵਾਇਓ ਕਹਾ ਭਇਓ ਜੋ ਦਉ ਲੋਚਨ ਮੂੰਦ ਕੈ ਬੈਠ ਰਹਿਓ ਬਖ ਧਿਆਨ ਲਗਾਇਓ ਨਹਾਤ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਇਓ ਪਰਲੋਕ ਗਵਾਇਓ ਬਾਸ ਪੀਓ ਜਿਸ ਆਨ ਸੋ ਬੈਠ ਕੈ ਐਸੇ ਹੀ ਐਸੇ ਸੁਬੈਸ ਬਿਤਾਇਓ ਸਾਚ ਕਹੂੰ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਸਾਚ ਕਹੂੰ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦਸਾਂ ਪਾਤਸ਼ਾਹੀਆਂ ਦੀ ਜੋਤ ਗਰੀਬ ਨਵਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿੱਚ ਸੁਭਾਇਮਾਨ ਗੁਰੂ ਰੂਪ ਸਾਧ ਸੰਗਤ ਜੀਓ, ਆਪ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮੁਖਾਰਬਿੰਦ ਤੋਂ ਉਚਾਰਨ ਕੀਤੀ ਹੋਈ ਪਵਿੱਤਰ ਬਾਣੀ ਤਉ ਪ੍ਰਸਾਦ ਸਵਈਏ, ਇਸ ਨੌਵੇਂ ਸਵਈਏ ਦਾ ਪਾਠ ਸਰਵਣ ਕੀਤਾ ਹੈ। ਅੱਜ ਦੇ ਇਸ ਪ੍ਰਕਰਨ ਅੰਦਰ ਸਤਿਗੁਰਾਂ ਨੇ ਤਿੰਨ ਐਸੇ ਕਰਮ ਗਿਣੇ ਹਨ ਜਿਨ੍ਹਾਂ ਨੂੰ ਕਰਕੇ ਇਸ ਦੇਸ਼ ਦੇ ਵਿੱਚ ਇੱਕ ਭਰਮ ਸੀ, ਇੱਕ ਭੁਲੇਖਾ ਸੀ ਕਿ ਇਹਨਾਂ ਕਰਮਾਂ ਨਾਲ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਏਗੀ। ਹਜ਼ੂਰ ਨੇ ਉਹ ਤਿੰਨੇ ਗਿਣੇ ਹਨ ਤੇ ਅਖੀਰ ਤੇ ਆਪਣਾ ਸਾਧਨ ਦੱਸਿਆ ਹੈ, ਆਪਣਾ ਤਰੀਕਾ ਦੱਸਿਆ ਵੀ ਇਹਦੇ ਨਾਲ ਜੀਵਨ ਦਾ ਲਕਸ਼ ਪ੍ਰਾਪਤ ਹੋ ਸਕਦਾ ਹੈ, ਪ੍ਰਾਪਤੀ ਹੋ ਸਕਦੀ। ਸਤਿਗੁਰੂ ਦੇ ਬਚਨ ਨੇ ਕਹਿੰਦੇ ਕਈ ਲੋਕ ਦੋਵੇਂ ਅੱਖਾਂ ਬੰਦ ਕਰਕੇ ਨੈਣ ਬੰਦ ਕਰਕੇ ਧਿਆਨ ਲਾਉਂਦੇ ਨੇ ਔਰ ਸ਼ਬਦ ਵਰਤਿਆ ਕਹਿੰਦੇ ਬਕ ਧਿਆਨ, ਬਕ ਦਾ ਅਰਥ ਹੈ ਬਗਲਾ। ਬਗਲਾ ਦਾ ਜਦੋਂ ਅੱਖ ਬੰਦ ਕਰਦਾ ਪਾਣੀ ਵਿੱਚ ਖੜਾ ਹੋ ਕੇ, ਰੰਗ ਉਸਦਾ ਸਫੈਦ ਹੈ, ਅੱਖਾਂ ਉਹਦੀਆਂ ਬੰਦ ਹਨ, ਉਹਦੀ ਸਰੀਰ ਦੀ ਮੁੰਦਰਾ ਵੱਲੋਂ ਵੇਖ ਕੇ ਲੱਗਦਾ ਹੈ ਕਿ ਇਸਨੇ ਸਮਾਧੀ ਲਾਈ ਹੋਈ ਹੈ, ਅੱਖਾਂ ਬੰਦ ਨੇ ਬਿਲਕੁਲ, ਸਰੀਰ ਹਿੱਲਦਾ ਨਹੀਂ, ਇਉਂ ਪ੍ਰਤੀਤ ਹੁੰਦਾ ਸਮਾਧੀ ਵਿੱਚ ਹੈ। ਪਰ ਸੱਚ ਇਹ ਹੈ, ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਉਹ ਬੰਦ ਅੱਖਾਂ ਦੇ ਵਿੱਚੋਂ ਧਿਆਨ ਲਾ ਕੇ ਉਸ ਪਾਣੀ ਵਿੱਚ ਵੇਖ ਰਿਹਾ ਵੀ ਕਦੋਂ ਮੱਛੀ ਸਾਹਮਣੇ ਆਉਂਦੀ ਹੈ, ਤੇ ਕਦੋਂ ਉਹਦੇ ਉੱਤੇ ਵਾਰ ਕਰਕੇ ਉਸ ਨੂੰ ਫੜ ਕੇ ਖਾਧਾ ਜਾਏ। ਉਹਦੀ ਅੱਖ ਬੰਦ ਹੈ, ਧਿਆਨ ਮੱਛੀ ਤੇ ਹੈ। ਸਤਿਗੁਰੂ ਨੇ ਇੱਥੇ ਬਚਨ ਕੀਤੇ, ਕਹਿੰਦੇ ਵੇਖੋ ਕੱਲੀ ਅੱਖ ਬੰਦ ਕਰਨੀ ਤੇ ਅੰਦਰ ਦੀ ਜਿਹੜੀ ਬਿਰਤੀ ਹੈ ਉਹ ਕਿਤੇ ਹੋਰ ਟਿਕੀ ਹੋਈ ਹੈ, ਨਿਸ਼ਾਨਾ ਮੱਛੀ ਦਾ ਹੈ। ਖੜਾ ਤੇ ਬੜਾ ਧਿਆਨ ਨਾਲ ਹੈ, ਅੱਖਾਂ ਬੰਦ, ਸਫੈਦ ਸਰੀਰ ਵੀ ਹਿਲਦਾ ਨਹੀਂ, ਪਰ ਕਹਿਣ ਲੱਗੇ ਉਹ ਧਿਆਨ ਉਹਦਾ ਜਿਵੇਂ ਮੱਛੀ ਤੇ ਹੈ, ਧਿਆਨ ਸ਼ੁੱਧ ਨਹੀਂ ਹੈ। ਇਸੇ ਤਰ੍ਹਾਂ ਇੱਕ ਧਾਰਮਿਕ ਮਨੁੱਖ ਜੇ ਇਕੱਲੀਆਂ ਅੱਖਾਂ ਬੰਦ ਕਰਦਾ ਹੈ, ਇਹ ਉਹਦੇ ਉੱਤੇ ਚੋਟ ਕੀਤੀ ਗਈ ਹੈ। ਵੈਸੇ ਮੈਂ ਅੱਗੇ ਬੇਨਤੀ ਕਰਾਂਗਾ ਵੀ ਧਾਰਮਿਕ ਦੁਨੀਆਂ ਵਿੱਚ ਸਾਧਕ ਜਿਹੜੇ ਨੇ, ਨਾਮ ਜਪਣ ਵਾਲੇ, ਅਵਤਾਰ, ਗੁਰਮੁਖ, ਭਗਤ ਜਨ ਵੀ ਅੱਖਾਂ ਬੰਦ ਕਰਦੇ ਰਹੇ ਨੇ, ਪਾਪ ਨਹੀਂ। ਇਹ ਕਿਹੜੀਆਂ ਅੱਖਾਂ ਦੀ ਗੱਲ ਕੀਤੀ ਗਈ? ਵੀ ਅੱਖਾਂ ਬੰਦ ਕੀਤੀਆਂ ਨੇ ਨਿਸ਼ਾਨਾ ਰੱਬ ਦਾ ਪਿਆਰ ਨਹੀਂ, ਅੰਦਰ ਬਿਰਤੀ ਕੋਈ ਹੋਰ ਚੱਲ ਰਹੀ, ਇਹਦੀ ਗੁਰੂ ਸਾਹਿਬ ਪ੍ਰਗਟਾਵਾ ਕਰ ਰਹੇ ਨੇ। ਬਗਲੇ ਦੇ ਧਿਆਨ ਦਾ ਮਤਲਬ, ਬਗਲ ਸਮਾਧਮ ਸਮਾਧੰਗ ਦਾ ਮਤਲਬ ਹੈ ਕਿ ਉਹਦੀ ਬਿਰਤੀ ਸ਼ੁੱਧ ਨਹੀਂ ਹੈ, ਨਿਸ਼ਾਨਾ ਸ਼ੁੱਧ ਨਹੀਂ ਉਹਦਾ। ਹੋਰ ਬਚਨ ਕੀਤੇ ਬਾਣੀ ਵਿੱਚ, ਕਾਹੇ ਕਾਹੇ ਕੋ ਕੀਜੈ ਧਿਆਨ ਜਪੰਨਾ, ਭਗਤ ਜੀ ਦੇ ਬਚਨ ਨੇ, ਜਬ ਤੇ ਸ਼ੁੱਧ ਨਹੀਂ ਮਨ ਆਪਣਾ। ਇੱਕ ਜਪਣ ਵਾਲੇ ਵੱਲ ਭਗਤ ਜੀ ਇਸ਼ਾਰਾ ਕਰ ਰਹੇ ਨੇ, ਕਹਿੰਦੇ ਤੂੰ ਕਾਹਦੇ ਵਾਸਤੇ ਜਪ ਰਿਹਾ ਹੈ, ਤੇਰਾ ਮਨ ਸ਼ੁੱਧ ਨਹੀਂ ਹੈ, ਧਿਆਨ ਦਿਓ। ਸ਼ੁੱਧ ਤੇ ਸ਼ੁੱਧ ਦੋ ਚੀਜ਼ਾਂ ਨੇ, ਖਿਆਲ ਰੱਖਣਾ। ਜੇ ਬਿੰਦੀ ਲਾਈ ਤੇ ਸ਼ੁੱਧ ਹੈ, ਜੇ ਬਿੰਦੀ ਤੋਂ ਬਿਨਾਂ ਬੋਲਿਆ ਤੇ ਸ਼ੁੱਧ ਹੈ। ਸ਼ੁੱਧ ਵਿੱਚ ਤੇ ਸ਼ੁੱਧ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ, ਬੜਾ ਵੱਡਾ ਅੰਤਰ। ਸ਼ੁੱਧ ਦਾ ਮਤਲਬ ਹੈ ਵੀ ਹੁਣ ਇਹ ਬਿਲਕੁਲ ਸਾਫ਼ ਹੋ ਗਿਆ, ਇਹਦੇ ਵਿੱਚੋਂ ਸਾਰੀ ਮੈਲ ਨਿਕਲ ਗਈ, ਸਮਾਪਤੀ ਹੈ। ਹੁਣ ਇਹਨੇ ਜੋ ਕੁਝ ਕਰਨਾ ਸੀ ਉਹ ਕਰ ਲਿਆ। ਨਾਮ ਨੇ ਅੰਦਰੋਂ ਮਨ ਜਿਹੜਾ ਹੈ, ਵਿਕਾਰ ਅੰਦਰੋਂ ਕੱਢ ਦਿੱਤੇ ਨੇ, ਮੈਲ ਸਾਰੀ ਨਿਕਲ ਗਈ ਹੈ, ਸ਼ੁੱਧ। ਇਸੇ ਨੂੰ ਗੁਰੂ ਗੋਬਿੰਦ ਸਿੰਘ ਨੇ ਕਿਹਾ ਵੀ ਇਹ ਖਾਲਸਾ ਹੈ। ਤਬ ਖਾਲਸ ਤਾਹੇ ਨਿਖਾਲਸ ਜਾਣੈ। ਇਸੇ ਨੂੰ ਕਿਹਾ ਵੀ ਨਾਨਕ ਨਿਰਮਲ ਪੰਥ ਚਲਾਇਆ, ਮੈਲ ਤੋਂ ਰਹਿਤ ਪੰਥ, ਇਹ ਤੇ ਸ਼ੁੱਧ ਹੋ ਗਿਆ। ਪਰ ਮੇਰੀ ਸਮਝ ਵਿੱਚ ਆਇਆ ਜਿਹੜਾ ਇੱਥੇ ਬਚਨ ਹੈ, ਕਾਏ ਕੋ ਕੀਜੈ ਧਿਆਨ ਜਪੰਨਾ, ਜਬ ਤੇ ਸ਼ੁੱਧ ਨਹੀਂ ਮਨ ਆਪਣਾ, ਇਹਦਾ ਮਤਲਬ ਹੈ ਤੇਰਾ ਮਨ ਤਾਂ ਤੂੰ ਕਾਹਦੇ ਵਾਸਤੇ ਧਿਆਨ ਕਰ ਰਿਹਾ ਤੇ ਕਾਹਦੇ ਵਾਸਤੇ ਜਪ ਰਿਹਾ, ਤੇਰਾ ਮਨ ਤੇ ਸ਼ੁੱਧ ਨਹੀਂ। ਪਰ ਜੇ ਇਹਨੂੰ ਕਹਾਂਗੇ ਵੀ ਤੇਰਾ ਮਨ ਤੇ ਸ਼ੁੱਧ ਨਹੀਂ, ਤੂੰ ਕਾਹਦੇ ਵਾਸਤੇ ਨਾਮ ਜਪ ਰਿਹਾ, ਤੇ ਅਰਥ ਠੀਕ ਨਹੀਂ ਹੋਣਗੇ, ਕਿਉਂਕਿ ਜਪਣ ਨਾਲ ਹੀ ਮਨ ਨੇ ਸ਼ੁੱਧ ਹੋਣਾ ਨਾ, ਤੇ ਜੇ ਜਪਣਾ ਛੱਡ ਦਿੱਤਾ ਸ਼ੁੱਧ ਕਿਵੇਂ ਹੋਵੇਗਾ। ਹੁਣ ਇੱਥੇ ਮੈਂ ਸ਼ੁੱਧ ਦੇ ਅਰਥ ਤੁਹਾਡੇ ਨਾਲ ਸਾਂਝੇ ਕਰਾਂ। ਸ਼ੁੱਧ ਕਿਹਨੂੰ ਕਹਿੰਦੇ ਨੇ? ਸ਼ੁੱਧ ਦਾ ਅਰਥ ਹੈ ਕਿ ਜਿਸ ਬੰਦੇ ਦਾ ਨਿਸ਼ਾਨਾ ਸ਼ੁੱਧ ਹੈ, ਜਪ ਰਿਹਾ ਮੈਲ ਅਜੇ ਨਹੀਂ ਗਈ, ਸ਼ੁੱਧ ਅਜੇ ਨਹੀਂ ਹੋਇਆ, ਪਰ ਉਹਦਾ ਨਿਸ਼ਾਨਾ ਹੈ ਵੀ ਮੈਂ ਸ਼ੁੱਧ ਹੋਣਾ ਹੈ, ਅਜੇ ਨਹਾਤਾ ਨਹੀਂ, ਅਜੇ ਇਸ਼ਨਾਨ ਨਹੀਂ ਕੀਤਾ, ਪਰ ਉਹਨੇ ਆਪਣੇ ਮੋਢੇ ਤੇ ਪਰਨਾ ਰੱਖਿਆ ਤੇ ਨਦੀ ਦੀ ਖੋਜ ਕਰ ਰਿਹਾ ਹੈ। ਮੋਢੇ ਦੇ ਉੱਤੇ ਨਹਾਉਣ ਦਾ ਸਮਾਨ, ਹੱਥ ਵਿੱਚ ਸਾਬਣ ਹੈ, ਮੁਦਰਾ ਜਿਹੜੀ ਹੈ ਨਹਾਉਣ ਵਾਲੀ ਹੈ ਕਿ ਮੈਂ ਇਸ਼ਨਾਨ ਕਰਨਾ, ਕੱਪੜੇ ਦੂਸਰੇ ਹੱਥ ਵਿੱਚ ਨੇ ਜਿਹੜੇ ਇਸ਼ਨਾਨ ਕਰਨ ਤੋਂ ਬਾਅਦ ਸਾਫ਼ ਵਸਤਰ ਪਹਿਨਣੇ ਨੇ, ਹੱਥ ਵਿੱਚ ਸਾਬਣ ਵੀ ਹੈ, ਸਾਰਾ ਸਮਾਨ ਇਸ਼ਨਾਨ ਦਾ ਉਹਦੇ ਕੋਲ ਹੈ, ਤੇ ਖੋਜ ਕਰਨ ਜਾ ਰਿਹਾ ਪਿੰਡ ਤੋਂ ਨਿਕਲਿਆ ਨਦੀ ਕਿੱਥੇ ਹੈ, ਖੂਹ ਕਿੱਥੇ ਹੈ, ਪਾਣੀ ਕਿੱਥੇ, ਉੱਥੇ ਪਹੁੰਚਾਂ, ਉਹਨੂੰ ਖੋਜ ਰਿਹਾ। ਇੱਕ ਤੇ ਉਹ ਆਦਮੀ ਵੇਖਣ ਵਿੱਚ ਲੱਗਦਾ ਵੀ ਇਸ਼ਨਾਨ ਕਰਨ ਜਾ ਰਿਹਾ, ਤਾਂ ਹੀ ਉਹਦੇ ਕੋਲ ਕੱਪੜੇ ਨੇ, ਸਮਾਨ ਹੈ ਨਹਾਉਣ ਵਾਲਾ। ਪਰ ਇੱਕ ਹੋਰ ਵੀ ਗੱਲ ਹੋ ਸਕਦੀ ਵੀ ਕੋਈ ਆਦਮੀ ਨਹਾਉਣ ਦਾ ਸਾਰਾ ਸਮਾਨ ਵੀ ਚੁੱਕ ਲੈ ਪਰ ਉਹ ਪਾਣੀ ਦੀ ਖੋਜ ਨਾ ਕਰੇ, ਉਹ ਨਹਾਉਣਾ ਨਾ ਚਾਹੇ, ਤੇ ਜੇ ਕਿਤੇ ਭੁੱਲ ਭੁਲੇਖੇ ਪਾਣੀ ਉਹਦੇ ਅੱਗੇ ਆ ਵੀ ਗਿਆ, ਤੁਰਦਿਆਂ ਤੁਰਦਿਆਂ ਨਦੀ ਆ ਵੀ ਗਈ, ਪਾਣੀ ਨੂੰ ਵੇਖ ਚਾਖ ਕੇ, ਪਾਣੀ ਦੀ ਪਰਿਕਰਮਾ ਕਰਕੇ, ਪਾਣੀ ਨੂੰ ਮੱਥਾ ਟੇਕ ਕੇ, ਪਾਣੀ ਨੂੰ ਫੁੱਲ ਚੜਾ ਕੇ, ਚੁੱਕਿਆ ਚੁਕਾਇਆ ਸਮਾਨ ਵਾਪਸ ਆ ਗਿਆ। ਰਾਹ ਵਿੱਚ ਕੋਈ ਮਿਲਿਆ, ਉਹਨੇ ਵੀ ਸਮਝ ਲਿਆ ਵੀ ਇਸ਼ਨਾਨ ਕਰਕੇ ਆਇਆ, ਪਰ ਇਸ਼ਨਾਨ ਕੀਤਾ ਨਹੀਂ ਸੀ। ਸਮਾਨ ਸਾਰਾ ਇਸ਼ਨਾਨ ਵਾਲਾ, ਇਸ਼ਨਾਨ ਦੀ ਨੀਅਤ ਨਹੀਂ ਹੈ। ਹੁਣ ਇਹਨਾਂ ਦੋਵਾਂ ਵਿੱਚ ਫਰਕ ਹੈ। ਇਸ਼ਨਾਨ ਕਰਨਾ ਗਲਤ ਨਹੀਂ, ਪਰ ਸਮਾਨ ਚੁੱਕਿਆ ਸੀ ਤੇ ਉੱਥੇ ਜਾ ਕੇ ਨਹਾਤੇ ਹੀ ਨਹੀਂ, ਇਸ਼ਨਾਨ ਨੇ ਕੀਤਾ, ਲੋਕਾਂ ਨੂੰ ਦਿਖਾ ਦਿੱਤਾ ਸੀ ਇਸ਼ਨਾਨ ਕਰਨ ਗਏ ਸੀ। ਇਸ ਤਰ੍ਹਾਂ ਦੇ ਲੋਕ ਵੀ ਹਨ ਸੰਸਾਰ ਵਿੱਚ। ਮੈਂ ਇੱਕ ਐਸੀ ਸ਼ਖਸੀਅਤ ਬਾਰੇ ਜਾਣਨਾ ਕਿ ਜਿਹੜਾ ਨਹਾਉਣ ਤੋਂ ਬੜਾ ਗੁਰੇਜ਼ ਕਰਦਾ ਸੀ ਤੇ ਉਹਨੂੰ ਧੱਕੇ ਨਾਲ ਕਿਸੇ ਨੇ ਭੇਜਣਾ ਵੀ ਜੋ ਤੂੰ ਨਹਾ ਕੇ ਆ, ਤੇ ਉਹਨੇ ਜਾ ਕੇ ਆਪਣਾ ਪਰਨਾ ਭਿਉਂ ਲੈਣਾ, ਨਿਚੋੜ ਲੈਣਾ, ਕੱਪੜਿਆਂ ਤੇ ਛਿੱਟਾਂ ਪਾ ਲੈਣੀਆਂ, ਵਾਪਸ ਮੁੜ ਜਾਣਾ, ਦਿਖਾ ਦੇਣਾ ਜੀ ਮੈਂ ਨਹਾ ਕੇ ਆਇਆ, ਵੇਖੋ ਕੱਪੜੇ ਗਿੱਲੇ, ਮੇਰਾ ਪਰਨਾ ਗਿੱਲਾ। ਇਸੇ ਤਰ੍ਹਾਂ ਕੁਝ ਕਲਗੀਆਂ ਵਾਲੇ ਕਹਿ ਰਹੇ ਨੇ, ਕਹਿੰਦੇ ਅੱਖਾਂ ਤੇ ਤੂੰ ਬੰਦ ਕੀਤੀਆਂ ਨੇ, ਪਰ ਅੱਖਾਂ ਬੰਦ ਕਰਨ ਵਾਲੇ ਕਿਹਦੇ ਵਾਸਤੇ ਕੀਤੀਆਂ ਨੇ? ਨਿਸ਼ਾਨਾ ਸੀ ਆਪਣੇ ਅਕਾਲ ਪੁਰਖ ਦਾ ਧਿਆਨ ਤੇ ਉਹਦੇ ਨਾਲ ਪ੍ਰੇਮ ਕਰਨਾ, ਉਹ ਤੇ ਤੇਰੇ ਵਿੱਚ ਹੈ ਨਹੀਂ। ਰੱਬ ਨਾਮ ਦੀ ਚੀਜ਼ ਤਾਂ ਤੇਰੇ ਜੀਵਨ ਵਿੱਚ ਹੈ ਹੀ ਨਹੀਂ, ਨੀਅਤ ਤਾਂ ਤੇਰੀ ਹੈ ਨਹੀਂ ਵੀ ਤੇਰਾ ਮਨ ਸ਼ੁੱਧ ਹੋ ਜਾਏ। ਸਮਾਨ ਤੂੰ ਸਾਰਾ ਮਨ ਸ਼ੁੱਧ ਕਰਨ ਵਾਲਾ ਕਰ ਲਿਆ। ਇਹਨੂੰ ਕਹਿੰਦੇ ਨੇ ਕਾਹੇ ਕੋ ਕੀਜੈ ਧਿਆਨ ਜਪੰਨਾ, ਜਪ ਤੇ ਸ਼ੁੱਧ ਨਹੀਂ ਮਨ ਆਪਣਾ। ਸ਼ੁੱਧ ਦਾ ਮਤਲਬ ਤੇਰੇ ਅੰਦਰ ਇਹ ਨੀਅਤ ਨਹੀਂ ਕਿ ਮੈਂ ਨਾਮ ਜਪ ਕੇ ਇੱਕ ਸੰਪੂਰਨ ਇਨਸਾਨ ਗੁਰਮੁਖ ਬਣਨਾ। ਵੈਸੇ ਕਰੀ ਜਾ ਰਹੇ ਹਾਂ, ਢੋਈ ਜਾ ਰਹੇ ਹਾਂ ਇੱਕ ਦੂਜੇ ਵੱਲੋਂ ਵੇਖ ਕੇ, ਇੱਕ ਦੂਜੇ ਵੱਲੋਂ ਵੇਖ ਕੇ ਕਰਮ ਕਰੀ ਜਾ ਰਹੇ ਹਾਂ। ਕਿਸੇ ਦੀ ਅੱਖ ਬੰਦ ਵੇਖੀ, ਆਪਣੀ ਵੀ ਕਰ ਲਈ। ਕਿਸੇ ਥਾਂ ਤੇ ਬੈਠੇ ਸੀ, ਪਤਾ ਨਹੀਂ ਇੱਕ ਨੂੰ ਰਸ ਆਇਆ ਕਿ ਨਾ ਆਇਆ, ਉਹਨੇ ਅੱਖਾਂ ਬੰਦ ਕੀਤੀਆਂ, ਉਹਨੇ ਝੂਮਣਾ ਸ਼ੁਰੂ ਕਰ ਦਿੱਤਾ ਇੱਧਰ ਉੱਧਰ, ਉਹਨੂੰ ਵੇਖ ਕੇ ਦੂਜਾ ਝੂਮ ਗਿਆ। ਉਹਨੂੰ ਇਹ ਨਹੀਂ ਪਤਾ ਕਿਉਂ ਝੂਮ ਰਿਹਾ, ਦੂਸਰਾ ਝੂਮ ਗਿਆ, ਦੂਸਰੇ ਨੂੰ ਵੇਖ ਕੇ 10 ਹੋਰ ਝੂਮਣ ਲੱਗ ਗਏ, 10 ਨੂੰ ਵੇਖ ਕੇ 100 ਹੋਰ ਝੂਮ ਗਏ। ਬਸ ਇਸ ਤਰ੍ਹਾਂ ਸਿਲਸਿਲਾ ਚੱਲ ਪਿਆ ਤੇ ਹੌਲੀ ਹੌਲੀ ਪ੍ਰਸਿੱਧ ਹੋ ਗਿਆ ਵੀ ਜਦੋਂ ਕੀਰਤਨ ਹੋਣਾ ਇਸ ਤਰ੍ਹਾਂ ਹਿੱਲਣਾ ਜ਼ਰੂਰੀ ਹੈ। ਕਿਸੇ ਇੱਕ ਨੂੰ ਕਿਤੇ ਹੁਲਾਰਾ ਆਇਆ ਹੋਵੇਗਾ, ਲੋਰ ਆਇਆ ਹੋਵੇਗਾ, ਕੋਈ ਅੰਦਰੋਂ ਰਸ ਪੈਦਾ ਹੋਇਆ ਹੋਵੇਗਾ, ਉਸ ਰਸ ਨੂੰ ਵੇਖ ਕੇ ਉਸ ਆਨੰਦ ਦੀ ਪ੍ਰਾਪਤੀ ਕਰਕੇ ਉਹ ਕਿਤੇ ਕਿਸੇ ਸ਼ਰਾਬੀ ਵਾਂਗੂ ਡਗਮਗਾ ਗਿਆ, ਇੱਧਰ ਉੱਧਰ ਉਲਾਰ ਹੋ ਗਿਆ ਉਹਦੇ ਸਰੀਰ ਦਾ, ਕਿਉਂਕਿ ਇਹ ਵੀ ਤੇ ਇੱਕ ਆਨੰਦ ਨਸ਼ਾ ਹੈ ਨਾ, ਇਹ ਵੀ ਤੇ ਇੱਕ ਸਵਾਦ ਹੈ ਨਾ। ਪਤਾ ਕਿੱਥੋਂ ਲੱਗੇ ਵੀ ਇਹ ਗੁਰਦੁਆਰਾ ਹੈ, ਇਹ ਪਤਾ ਕਿਵੇਂ ਲੱਗੇ ਵੀ ਇੱਧਰ ਠੇਕਾ ਹੈ, ਕਿਵੇਂ ਪਤਾ ਲੱਗੇਗਾ? ਕਿਉਂਕਿ ਉੱਥੇ 2-4 ਤੁਹਾਨੂੰ ਡਿੱਗੇ ਹੋਏ ਮਿਲਣਗੇ ਰਾਹ ਵਿੱਚ, ਖਬਰ ਮਿਲ ਜਾਏਗੀ ਇੱਧਰ ਕਿਤੇ ਸ਼ਰਾਬ ਦੀ ਦੁਕਾਨ ਹੈ, ਉਹਨਾਂ ਨੇ ਪੀਤਾ ਔਰ ਉਹ ਡਿੱਗ ਪਏ। ਪਤਾ ਕਿਵੇਂ ਲੱਗੇ ਇੱਥੇ ਗੁਰਦੁਆਰਾ ਹੈ, ਇੱਥੇ ਸੰਗਤ ਹੈ, ਇਹ ਕਿਵੇਂ ਸਮਝ ਆਵੇਗੀ? ਤੁਸੀਂ ਉਧਰ ਨੂੰ ਜਾਓ, ਤੁਹਾਨੂੰ ਰਾਹ ਵਿੱਚ 2-4 ਇਸ ਤਰ੍ਹਾਂ ਦੇ ਮਿਲਣ ਜਿਨ੍ਹਾਂ ਦੀਆਂ ਅੱਖਾਂ ਨੂੰ ਖੁਮਾਰੀ ਚੜੀ ਹੋਵੇ, ਜਿਨ੍ਹਾਂ ਦੇ ਜੀਵਨ ਵਿੱਚ ਰਸ ਆਇਆ ਹੋਵੇ, ਆਨੰਦ ਆਇਆ ਹੋਵੇ, ਤੇ ਰਸ ਤੇ ਆਏ ਨਹੀਂ, ਕਾਂਵਾਂ ਰੌਲੀ ਹੈ, ਚਿਹਰਿਆਂ ਦੇ ਉੱਤੇ ਕੋਈ ਰੌਣਕ ਨਹੀਂ, ਮਨ ਡੁੱਬੇ ਪਏ ਨੇ ਚਿੰਤਾਵਾਂ ਦੇ ਵਿੱਚ, ਮੇਰ ਤੇਰ ਦੀ ਦਸ਼ਾ ਹੈ, ਉਹ ਹੀ ਸੰਸਾਰੀਆਂ ਵਾਲੇ ਕੰਮ ਨੇ, ਕੋਲੋਂ ਕੋਈ ਸੁਗੰਧੀ ਨਹੀਂ ਆਉਂਦੀ, ਤੇ ਫਿਰ ਉੱਥੇ ਕੀ ਕਹੋਗੇ ਵੀ ਇੱਥੇ ਕੋਈ ਨਸ਼ਾ ਪੀਤਾ ਇਹਨਾਂ ਨੇ, ਕੋਈ ਆਨੰਦ ਲਿਆ? ਫਿਰ ਨਹੀਂ। ਤਾਂ ਜਿਨ੍ਹਾਂ ਨੂੰ ਇਸ ਆਨੰਦ ਦੀ ਪ੍ਰਾਪਤੀ ਆਈ ਹੈ, ਉਹਨਾਂ ਦੀਆਂ ਅੱਖਾਂ ਬੰਦ ਆਪਣੇ ਆਪ ਹੋ ਗਈਆਂ, ਉਹਨਾਂ ਦੇ ਨੇਤਰ ਆਪਣੇ ਆਪ ਮੁੰਦੇ ਗਏ। ਉਹਨਾਂ ਨੂੰ ਵੇਖ ਕੇ ਜਿਨ੍ਹਾਂ ਨੇ ਰੀਸ ਦੁਆਰਾ ਨੇਤਰ ਬੰਦ ਕੀਤੇ, ਕਲਗੀਆਂ ਵਾਲੇ ਸਿਰਫ ਉਹਨਾਂ ਦੀ ਗੱਲ ਕਰ ਰਹੇ ਨੇ, ਦੂਜਿਆਂ ਦੀ ਨਹੀਂ। ਕਿਉਂਕਿ ਬਾਣੀ ਵਿੱਚ ਬਚਨ ਆਉਂਦਾ ਹੈ, ਗੱਲੀ ਅਸੀਂ ਚੰਗੀਆਂ आचारी बुरियां गुरु साहब ने फैसला कर दिता। आदमी की एक आदत है कि वह अपने आप नू बड़ा वड्डा धार्मिक प्रदर्शित करे, मैं बड़ा वड्डा धार्मिक, ये पुरानी आदत है। गलियां सी चंगियां गल्लां दे नाल सिर्फ सारा कुछ ठीक है, बोलना धर्म दा, पहनना धर्म दा, सब कुछ। पर जेड़े आचार ने, जेड़ी सोचनी है, आचार विचार किरदार, ये चीजा जेड़ियां ने धर्म अनुसार नहीं, सोचनी चंगी नहीं। दूसरे वल ध्यान रहिंदा है कि वह कित्थे करके पहुंचया है, उहदे नाल अंदरों ईरखा है, आचार नहीं है, तां होर सारा कुछ कहिंदे ने अंदर नहीं शुद्ध, अंदर सीधा नहीं, ते सतगुरु ने कह दा कोई लाभ नहीं, ठीक नहीं तेरा तरीका, इस ढंग दे नाल तू ठीक नहीं जा रहा। ते बेनती कर रहा सी, ए सतगुरां ने बचन कीते आचारी बुरियां, फिर कहिंदे मनो कसुदां कालियां, बाहर चिटमियां, एक हुंदा शुद्ध एक हुंदा कसुद, इत्थे फिर वो शब्द आया नू कशुद्ध नहीं बोल सकते। कशुद्ध दा मतलब है कि मन दे विच जिहड़ी भावना है वो अपने आप नू ठीक करन दी है नहीं। एक ते हुंदा है असी ठीक नहीं, मैल ते है मनुख दे विच, पर एक नीयत गुरु साहिब ने कहा जरूर पैदा कर कि शुद्ध करन दी अंदर भावना जरूर बना, शुद्ध भावे तू नहीं। ता बचन कीता कहिंदे मनो कसुद्धां कालियां, बाहर चिटमियां, ते अगे इस जो अज गुरु गोबिंद सिंह सच्चे पातशाह ने कहा अखां बंद ने, इहदे नाल मिलदी एक गल कि माता नूं कह दिओ वी जदों तुसीं गुरुद्वारे विच आयो आराम नाल मत्था टेक के बैठ जाओ, सारी संगत नूं तुसीं डिस्टर्ब कर रहे हो, बेनती कर दिओ इहनां, क्योंकि गुरु अंतर जामी है, वह जदों आपां नमस्कार करने बोलन की जरूरत नहीं भी मैं आ गया, मैं बहुत यतन किया भी ना कुछ कहां, पर सारा ध्यान इनी संगत दा, इनी विचार दा, तां इहदा ख्याल रखना चाहिए। सो आपां फिर इस विचार नाल जुड़िए, जिहड़ी आपां दी तार फिर विच ही टुट जांदी है, कोई इस तरह की पुराने तरीके ने साडे, पुरानियां परंपरावां ने, असी गुरु दरबार की मर्यादा नू नहीं निभाउंदे, तां इन्हां चीज़ां नू वल सानू जरूर ध्यान रखना चाहिए, क्योंकि जे आपां बोलना है तां सानू माइक ते टाइम लेना चाहिए, सानू टाइम मंगना चाहिए, मैं 5 मिंट 10 मिंट गल करनी है समागम विच, तां जदों बोलण दा समां नहीं उदों चुप करना चाहिए। मैं बेनती कर रहा सी एक शब्द दी, गुरु नानक साहब कहिंदे ने आदमी दी एक रीस है, वो वेख के अंदरों नहीं करदा, रीसा करदा है। ते अगले बचन इस शब्द विच कीते कहिंदे रीसा तिनाड़ियां जो सेवै दरखड़ियां, रीस करनी है ते अंदरों कर, शरीर दी ना करी, अंदरों कर रीस, यतन कर, ये ते जरूरी है, जे कोई चंगे मार्ग ते जा रहे है, जे कोई शुद्ध मार्ग ते जा रहे है, ओदे वल ओदे वांग अंदरों तू रीस कर। जिवें आपां कहीए कि एक मरीज दवाई खा रहा है, ते दवाई खाण दी रीस ना करिए, भी वह भी फलाने हकीम को गया सी, मैं भी उत्थे जावां ते ओ ही गोलियां लैके आऊं, ए ना करिए, ओदे वलों वेख के आपां ए ना कहीए भी इहने खब्बे हथ नाल दवाई खाधी सी, मैं भी खब्बे नाल, ए बाद विच करिए, पहला ए सोचिए भी इहने परहेज किहड़े रखे अपनी जिंदगी दे अंदर, इहनू हकीम ने डॉक्टर ने कहा सी कि तू ए चीजां नहीं खानियां, पूरी तरह पालियां, रीस करिए, ए सतगुरु ने बचन कहे ने रीस जरूर कर, माड़ी नहीं, ਆਦਮੀ ਇੱਕ ਦੂਜੇ ਵੱਲੋਂ ਇੱਕ ਪੱਖ ਵਿੱਚ ਵੇਖ ਕੇ ਤੁਰਦਾ ਨਾ ਕਿਸੇ ਰਾਹ ਤੇ, ਪਰ ਬੰਦੇ ਦੀ ਆਦਤ ਹੈ ਉਹ ਅੰਦਰੋਂ ਰੀਸ ਨਹੀਂ ਕਰਦਾ, ਉਹ ਪਰਹੇਜ਼ ਦੀ ਰੀਸ ਨਹੀਂ ਕਰਦਾ, ਉਹ ਕਰਮ ਦੀ ਰੀਸ ਕਰਨ ਲੱਗ ਪੈਂਦਾ। ਫਲਾਣਾ ਬੋਲਦਾ ਇਸ ਤਰ੍ਹਾਂ, ਮੈਂ ਵੀ ਇਸ ਤਰ੍ਹਾਂ ਬੋਲਾਂਗਾ, ਉਹਨੇ ਪੱਗ ਇਸ ਤਰ੍ਹਾਂ ਦੇ ਸੱਤ ਵਾਲਾਂ ਵਾਲੀ ਬੰਨ੍ਹੀ ਹੈ, ਦਸ ਵਾਲਾਂ ਵਾਲੀ ਮੈਂ ਵੀ ਉਹੀ ਬੰਨ੍ਹਣੀ, ਮਾੜੀ ਤਾਂ ਨਹੀਂ। ਉਹਨੇ ਇਸ ਤਰ੍ਹਾਂ ਕੀਤਾ, ਯਾਨੀ ਕਿ ਬਾਹਰੋਂ ਸਿਰਫ ਹਜ਼ੂਰ ਨੇ ਕਿਹਾ ਨਹੀਂ, ਅੰਦਰੋਂ ਕਰ, ਅੰਦਰੋਂ ਕਰੇਗਾ ਤੇ ਬਾਹਰੋਂ ਆਪੇ ਹੀ ਹੋ ਜਾਏਗੀ। ਕਿਉਂਕਿ ਕਿਸੇ ਬੰਦੇ ਨੂੰ ਕਹਿੰਦੇ ਤਾਪ ਚੜਿਆ ਸੀ, ਉਹਦਾ ਪਿੰਡਾ ਗਰਮ ਸੀ, ਦੂਜੇ ਨੇ ਕਿਹਾ ਮੈਂ ਅੱਗ ਦੇ ਸੇਕ ਨਾਲ ਪਿੰਡਾ ਗਰਮ ਕਰਕੇ ਕਿਉਂ ਕਵਾਂ ਮੈਨੂੰ ਬੁਖਾਰ ਚੜਿਆ, ਕਿਵੇਂ ਹੋ ਸਕਦਾ? ਇੱਕ ਨੂੰ ਤੇ ਬੁਖਾਰ ਚੜਿਆ ਤੇ ਦੂਜੇ ਨੇ ਕਿਹਾ ਵੀ ਮੈਂ ਚੁੱਲ੍ਹੇ ਦੇ ਕੋਲ ਬਹਿ ਕੇ ਆਪਣੀ ਬਾਹਾਂ ਉੱਤੇ ਕਰਦਿਆਂ ਤੇ ਸਰੀਰ ਨੂੰ ਚੰਗਾ ਕਰਕੇ ਗਰਮ ਤੇ ਫਿਰ ਵਿਖਾਵਾਂ ਕਿਸੇ ਨੂੰ, ਮੈਨੂੰ ਵੀ ਹੈ ਨਕਲੀ ਹੈ ਬਿਲਕੁਲ। ਕੁਝ ਇਸ ਤਰ੍ਹਾਂ ਦੀਆਂ ਗੱਲਾਂ ਇੱਥੇ ਕਲਗੀਆਂ ਵਾਲੇ ਕਰ ਰਹੇ ਨੇ, ਕਹਿੰਦੇ ਅੱਖਾਂ ਬੰਦ ਨੇ, ਤੀਰਥਾਂ ਤੇ ਨਹਾ ਰਿਹਾ, ਕਿਤੇ ਚੌਂਕੜਾ ਮਾਰ ਕੇ ਬੈਠਾ ਹੈ, ਕਿਤੇ ਮਰਿਆਦਾਵਾਂ ਨਿਭਾ ਰਿਹਾ ਕੱਲੀਆਂ। ਤੂੰ ਤੇ ਅੱਗ ਦੇ ਉੱਤੇ ਹੱਥ ਸੇਕ ਕੇ ਤੇ ਡਾਕਟਰ ਨੂੰ ਕਹਿੰਦਾ ਜੀ ਮੈਨੂੰ ਵੀ ਬੁਖਾਰ ਹੋ ਗਿਆ, ਉਹ ਕਹੇਗਾ ਨਹੀਂ ਤੂੰ ਤੇ ਬਾਹਰੋਂ ਸੇਕਿਆ, ਅੰਦਰ ਤੇ ਤੇਰੇ ਹੈ ਨਹੀਂ। ਜਿਹਨੂੰ ਅੰਦਰੋਂ ਬੁਖਾਰ ਆਇਆ ਉਹਦੇ ਬਾਹਰ ਆਪੇ ਆ ਜਾਏਗਾ, ਅੰਦਰ ਚੜਿਆ ਨਾ ਸਰੀਰ ਦੇ ਵਿੱਚ, ਤੇ ਬਾਹਰੋਂ ਸੇਕ ਕੋਲ ਜਾਣ ਦੀ ਲੋੜ ਨਹੀਂ, ਪਿੰਡਾ ਭਖਣ ਲੱਗ ਜਾਏਗਾ ਬਿਨਾਂ ਅੱਗ ਤੋਂ। ਗੁਰੂ ਸਾਹਿਬ ਇੱਥੇ ਇਹ ਇਸ਼ਾਰਾ ਕਰ ਰਹੇ ਨੇ, ਜਿੱਦਣ ਤੇਰੇ ਸਾਚ ਕਹੂੰ ਸੁਣ ਲਿਹੋ ਸਭੈ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਜਿੱਦਣ ਭਾਵਨਾ ਜਾਗ ਪਈ, ਜਿੱਦਣ ਪ੍ਰੇਮ ਆ ਗਿਆ, ਸ਼ਰਧਾ ਨੀਯਤ ਜਾਗ ਪਈ, ਤੈਨੂੰ ਸਰੀਰ ਦੇ ਬਾਹਰੋਂ ਸਿਗਨਲ ਬਣਾਉਣ ਦੀ ਲੋੜ ਨਹੀਂ, ਅੱਖਾਂ ਆਪੇ ਬੰਦ ਹੋ ਜਾਣਗੀਆਂ, ਖੁੱਲਣਗੀਆਂ ਨਹੀਂ, ਬੰਦ ਕਰਨ ਦੀ ਲੋੜ ਨਹੀਂ ਹੈ, ਖੁੱਲਣਗੀਆਂ ਨਹੀਂ। ਕਿਉਂਕਿ ਅੱਖ ਬੰਦ ਦਾ ਜਿਹੜਾ ਵਿਸ਼ਾ ਗੁਰਬਾਣੀ ਵਿੱਚ ਬੜਾ ਆਇਆ, ਗੁਰੂ ਸਾਹਿਬ ਨੇ ਚੋਟ ਬੜੀ ਕੀਤੀ ਇਹਦੇ ਉੱਤੇ, ਕਿਉਂਕਿ ਜਦੋਂ ਵੇਖਿਆ ਉਹਨਾਂ ਨੇ ਵੀ ਬਹੁਤੇ ਲੋਕ ਇਹਦੀ ਵਰਤੋਂ ਕਰ ਰਹੇ ਨੇ, ਆਨੰਦ ਨਾਲ ਨਹੀਂ, ਉਹਨਾਂ ਦੀਆਂ ਅੱਖਾਂ ਬੰਦ ਹੋਈਆਂ ਨਹੀਂ, ਕੀਤੀਆਂ ਗਈਆਂ ਨੇ, ਤਾਂ ਉਹਦੇ ਉੱਤੇ ਚੋਟ ਕਰਨੀ ਪਈ, ਦੱਸਣਾ ਪਿਆ, ਕਹਿਣਾ ਪਿਆ। ਤਾਂ ਇਸ ਤਰ੍ਹਾਂ ਕਹਿੰਦੇ ਰੀਸ ਕਰਨੀ ਹੈ ਤੇ ਅੰਦਰੋਂ ਕਰ, ਅੰਦਰੋਂ ਪਿਆਰ ਕਰ। ਤੇਰੇ ਗੁਰੂ ਨੇ ਰੱਬ ਨੂੰ ਪਿਆਰ ਕੀਤਾ, ਗੁਰੂ ਨੇ ਸ਼ੁੱਧ ਜੀਵਨ ਦੱਸਿਆ, ਨੀਯਤ ਰਾਸ ਦੱਸੀ ਹੈ, ਹੋਰ ਤਰੀਕੇ ਦੱਸੇ ਨੇ, ਉਹਨਾਂ ਦੀ ਵਰਤੋਂ ਕਰ, ਬਾਹਰੋਂ ਤੂੰ ਆਪਣੇ ਆਪ ਉਸਤਰੀ ਹੋ ਜਾਏਗਾ। ਬਾਹਰੋਂ ਪਾਲਿਸ਼ ਨਾ ਕਰ, ਬਨਾਵਟ ਨਾ ਪੈਦਾ ਕਰ, ਪਰ ਆਪਾਂ ਕੀ ਕਰਨੇ ਆ? ਹਜ਼ੂਰ ਕਹਿੰਦੇ ਰੀਸਾਂ ਕਰੈ ਤਿਨਾੜੀਆਂ ਜੋ ਸੇਵੈ ਦਰ ਖੜੀਆਂ। ਜਿਹੜੀਆਂ ਜੀਵ ਇਸਤਰੀਆਂ, ਜਿਹੜੇ ਗੁਰਮੁਖ ਪਿਆਰੇ ਉਹਦੇ ਦਰ ਦੇ ਉੱਤੇ ਦਿਨ ਰਾਤ ਡਿੱਗੇ ਰਹਿੰਦੇ ਨੇ, ਉਹਨਾਂ ਦੇ ਉਹਨਾਂ ਦਾ ਜੀਵਨ ਬੜਾ ਉੱਚਾ ਹੈ। ਮਹਾਰਾਜ ਉਹਨਾਂ ਦੀ ਰੀਸ ਨਾ ਕਰੀਏ? ਕਹਿਣ ਲੱਗੇ ਨਹੀਂ, ਫਿਰ ਸਾਨੂੰ ਜਾਚ ਕਿਵੇਂ ਆਏਗੀ, ਸਾਨੂੰ ਤਰੀਕਾ ਕਿਵੇਂ ਲੱਭੇਗਾ? ਤੇ ਫਿਰ ਸਤਿਗੁਰਾਂ ਨੇ ਤਰੀਕਾ ਦੱਸ ਦਿੱਤਾ, ਨਾਨਕ ਜਨਮ ਸਖਾਰਤਾ ਜੇ ਤਿੰਨ ਕਹਿ ਸੰਗ ਮਿਲਾਂ। ਤੂੰ ਮਿਲਿਆ ਕਰ ਉਹਨਾਂ ਨੂੰ, ਜਿੰਨਾ ਮਿਲੇਗਾ ਚੰਗੀ ਤਰ੍ਹਾਂ ਮਿਲੇ। ਮਿਲਣ ਦਾ ਅਰਥ ਇੱਥੇ ਮਿਲਣਾ ਨਹੀਂ, ਇਹ ਇਕੱਲਾ, ਇਹ ਤੇ 1% ਹੈ ਸਿਰਫ, ਵੀ ਅਸੀਂ ਆਏ ਫਤਿਹ ਬੁਲਾਈ, ਇਹ ਮਿਲਣਾ 1% ਹੈ ਸਿਰਫ, 99 ਬਚਿਆ ਅਜੇ, ਉਹ ਕਿਹੜਾ ਹੈ? ਮਿਲਣ ਦੇ ਕੀ ਅਰਥ ਨੇ? ਇਹ ਤਾਂ ਸਰੀਰ ਆਇਆ, ਸਰੀਰ ਨੇ ਲਫ਼ਜ਼ ਬੋਲੇ ਨੇ, ਗੱਲਬਾਤ ਹੋਈ ਹੈ। ਮਿਲਣ ਦਾ ਅਰਥ ਹੈ ਅੰਦਰੋਂ ਮਿਲ ਜਾ। ਕਿਵੇਂ ਮਿਲ? ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਣੀ ਸੰਗ ਪਾਣੀ। ਇੰਜ ਹੋ ਜਾ ਉਹਦੇ ਕੋਲ ਬਹਿ ਕੇ, ਉਹਨਾਂ ਦੇ ਕੋਲ ਸੰਗਤ ਕਰ, ਕਿ ਜਿਵੇਂ ਤੂੰ ਹੈ ਹੀ ਨਹੀਂ, ਕੋਈ ਵਿਚਾਰ ਨਹੀਂ ਉੱਠਣਾ ਚਾਹੀਦਾ, ਕੋਈ ਖਿਆਲ ਨਹੀਂ ਆਉਣਾ ਚਾਹੀਦਾ। ਤੂੰ ਉਸ ਥਾਂ ਦੇ ਉੱਤੇ ਕਦੀ ਪ੍ਰੀਖਿਆ ਨਾ ਲਵੀਂ, ਜੇ ਲੈਣੀ ਹੈ ਤਾਂ ਚੰਗੀ ਤਰ੍ਹਾਂ ਲੈ ਲੈ, ਇੱਕੋ ਵਾਰ ਚੰਗੀ ਤਰ੍ਹਾਂ। ਜੇ ਸ਼ੱਕ ਕਰਨਾ ਜੇ ਸੰਦੇਹ ਕਰਨਾ ਤੇ ਪਹਿਲਾਂ ਚੰਗੀ ਤਰ੍ਹਾਂ ਕਰ, ਜਿੱਦਣ ਤੂੰ ਚੰਗੀ ਤਰ੍ਹਾਂ ਕਰ ਲਿਆ ਫਿਰ ਤੇਰੀ ਪ੍ਰੀਖਿਆ ਦਾ ਵਕਤ ਹੈ ਨਹੀਂ। ਹੁਣ ਜੇ ਤੂੰ ਪ੍ਰੀਖਿਆ ਲਈ ਜੀਵਨ ਤੇਰਾ ਕੱਚਾ ਰਹਿ ਜਾਣਾ, ਕਿਉਂਕਿ ਜਦੋਂ ਜਦੋਂ ਕੋਈ ਸਰੀਰਧਾਰੀ ਸੰਗਤ ਸ਼ੁਰੂ ਹੁੰਦੀ ਏ, ਆਪਾਂ ਸਾਧ ਸੰਗਤ ਕਰਨੇ ਆ, ਗੁਰਸਿੱਖਾਂ ਦੀ ਸੰਗਤ ਕਰਨੇ ਆ, ਇੱਕ ਤੇ ਹੈ ਸੰਸਾਰਕ ਮਨ ਉਹ ਥੋੜਾ ਜਿਹਾ ਦੂਰ ਰਹੇ ਤਾਂ ਚੰਗਾ, ਕਿਉਂਕਿ ਅਜੇ ਕੱਚਾ ਉਹਨੇ ਸਰੀਰ ਦੀਆਂ ਛੋਟੀਆਂ ਛੋਟੀਆਂ ਗੱਲਾਂ ਵੇਖ ਕੇ ਅੰਦਰੋਂ ਟੁੱਟਣਾ, ਦੂਰ ਚਲੇ ਜਾਣਾ। ਪਰ ਜਦੋਂ ਪਕਿਆਈ ਆ ਗਈ ਫਿਰ ਇਹਨਾਂ ਗੱਲਾਂ ਤੋਂ ਆਦਮੀ ਪਾਰ ਚਲਾ ਜਾਂਦਾ। ਇਸ ਕਰਕੇ ਜਿਹੜੇ ਥੋੜੇ ਜਿਹੇ ਲੋਕ ਇਸ ਤਰ੍ਹਾਂ ਦੇ ਦੂਰ ਰਹੇ ਬੜੀ ਸੰਸਾਰ ਤੋਂ, ਇਹਦਾ ਕਾਰਨ ਸੀ ਵੱਖਰੇ ਰਹਿਣਾ ਪਿਆ, ਕਿਉਂਕਿ ਲੋਕਾਂ ਦੀ ਸ਼ਰਧਾ ਟੁੱਟਦੀ ਏ। ਲੋਕ ਸਰੀਰ ਦੀਆਂ ਛੋਟੀਆਂ ਛੋਟੀਆਂ ਘਟਨਾਵਾਂ ਤੋਂ ਇੰਨੇ ਪ੍ਰਭਾਵਿਤ ਹੋ ਜਾਂਦੇ ਕਿ ਉਹਨਾਂ ਦਾ ਮਨ ਜਲਦੀ ਸ਼ੱਕ ਦੀ ਦੁਨੀਆ ਵਿੱਚ ਚਲਾ ਜਾਂਦਾ। ਹਜ਼ੂਰ ਨੇ ਕਿਹਾ ਮਿਲਣ ਦਾ ਅਰਥ ਹੈ ਕਿ ਉੱਥੇ ਤੇਰੀ ਕੋਈ ਖਿਆਲ ਨਹੀਂ ਆਉਣਾ ਚਾਹੀਦਾ। ਜਿੰਨਾ ਤੂੰ ਆਪਣੇ ਆਪ ਨੂੰ ਸ਼ਾਂਤ ਕਰ ਸਕੇ, ਜਿੱਥੇ ਤੈਨੂੰ ਤੂੰ ਆਪਣਾ ਆਪ ਨਹੀਂ ਵਿਖਾਉਣਾ, ਮਿਲਣਾ ਹੈ, ਲੀਨ ਹੋ ਜਾਣਾ ਗੁਰੂ ਕੋਲ ਤੇ ਆਵੇ ਸਿੱਖ, ਉਹਦਾ ਪਤਾ ਹੀ ਨਾ ਲੱਗੇ ਆਇਆ ਕਿ ਨਹੀਂ। ਆਉਣਾ ਤੇ ਹੋਇਆ ਨਾ, ਆਇਆ ਤੇ ਘੋਲੀ ਗਿਆ ਵਿੱਚ, ਜਿਵੇਂ ਪਾਣੀ ਦੇ ਵਿੱਚ ਸ਼ਰਬਤ ਬਣਾਉਣ ਵਾਸਤੇ ਚੀਨੀ ਪਾਈ, ਸ਼ੂਗਰ ਪਾਈ, ਪਹਿਲਾਂ ਤੇ ਰੜਕਦੀ ਸੀ ਥੋੜੀ ਜਿਹੀ, ਥੋੜੇ ਚਿਰ ਬਾਅਦ ਜਿਉਂ ਜਿਉਂ ਉਹਦੇ ਵਿੱਚ ਸਮਾਂ ਲੰਘਿਆ ਤਿਉਂ ਤਿਉਂ ਘੁਲ ਗਈ, ਹੁਣ ਸਾਰੇ ਪਾਣੀ ਵਿੱਚ ਉਹਦਾ ਸਵਾਦ ਆਉਂਦਾ ਹੈ। ਇਸ ਤਰ੍ਹਾਂ ਹੈ ਆਉਣਾ, ਘੁਲ ਜਾਣਾ, ਇਹਨੂੰ ਕਹਿੰਦੇ ਘੁਲ ਮਿਲ ਜਾਣਾ, ਅੰਦਰੋਂ ਟੁੱਟ ਜਾਣਾ, ਅੰਦਰ ਦੀ ਮਰਜ਼ੀ ਨੂੰ ਮਾਰ ਦੇਣਾ, ਖਤਮ ਕਰ ਦੇਣਾ। ਤੇ ਸਤਿਗੁਰੂ ਨੇ ਕਿਹਾ ਰੀਸ ਕਰਦਾ ਸੰਸਾਰ ਵੇਖਦਾ ਬਾਹਰੋਂ, ਇਸ ਤਰ੍ਹਾਂ ਦਾ ਇੱਕ ਕਰਮ ਅੱਜ ਕਲਗੀਆਂ ਵਾਲੇ ਪਾਤਸ਼ਾਹ ਗਿਣ ਰਹੇ ਨੇ। ਕਹਿੰਦੇ ਮੈਂ ਸੰਸਾਰ ਵੱਲ ਵੇਖਣਾ, ਅੱਖਾਂ ਬੰਦ ਹੋਈਆਂ ਨਹੀਂ ਕੀਤੀਆਂ ਨੇ, ਬਗਲੇ ਵਾਲਾ ਧਿਆਨ ਲਾ ਕੇ ਬੈਠ ਗਏ ਤੇ ਇਸ ਨੂੰ ਸਤਿਗੁਰੂ ਨੇ ਬਚਨ ਕੀਤੇ। ਕਹਿੰਦੇ ਕਹਾ ਭਇਓ, ਇੱਥੇ ਧਿਆਨ ਦੇਣਾ, ਥੋੜੇ ਜਿਹੇ ਉਚਾਰਨਾ ਵੱਲ ਵੀ ਆਪਾਂ ਧਿਆਨ ਦੇ, ਇਹਨੂੰ ਕਹਾ ਨਹੀਂ ਕਹਿਣਾ। ਕਹਾਂ ਦਾ ਅਰਥ ਹੈ ਕਿੱਥੇ, ਇਹਨੂੰ ਕਹਿਣਾ ਕਹਾ, ਕਹਾ ਹੋ ਗਿਆ। ਇਹ ਵੈਸੇ ਬਿਹਾਰ ਦੀ ਬੋਲੀ ਹੈ, ਜਿੱਥੇ ਬੰਦੇ ਨੇ ਜਨਮ ਲਿਆ ਨਾ ਉਹਦੀ ਬੋਲੀ ਦਾ ਅਸਰ ਹੁੰਦਾ ਹੈ। ਕਹਾ ਪਇਓ, ਕਹਾ ਦਾ ਅਰਥ ਹੈ ਕੀ ਹੋ ਗਿਆ। ਆਪਾਂ ਕਹੀਏ ਜੇ ਕੋਈ ਆਦਮੀ ਕਹਿੰਦਾ ਹੈ ਵੀ ਫਲਾਣੇ ਬੰਦੇ ਨੇ ਇਹ ਕੰਮ ਕਰ ਲਿਆ, ਇਸ ਆਦਮੀ ਨੇ ਇੰਨੀ ਵੱਡੀ ਗੱਡੀ ਖਰੀਦ ਲਈ ਹੈ, ਤੇ ਦੂਸਰਾ ਉਹਦਾ ਜਿਹੜਾ ਵਿਰੋਧੀ ਹੈ ਉਹ ਕਹਿੰਦਾ ਫਿਰ ਕੀ ਹੋ ਗਿਆ ਜੇ ਖਰੀਦ ਲਈ, ਤੇ ਇਹਦੇ ਅਰਥ ਇਹ ਬਣਦੇ। ਕਹਾ ਪਇਓ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੂੰ ਕਿਸੇ ਨੇ ਆ ਕੇ ਕਿਹਾ, ਕਹਿੰਦੇ ਫਲਾਣੇ ਥਾਂ ਤੇ ਯੋਗੀਆਂ ਨੇ ਸਾਧੂਆਂ ਨੇ ਅੱਖਾਂ ਬੰਦ ਕਰ ਲਈਆਂ ਨੇ। ਕਹਿੰਦੇ ਕਹਾ ਪਇਓ, ਕੀ ਹੋ ਗਿਆ, ਫਿਰ ਕੀ ਹੋਇਆ, ਕੀ ਹੋ ਗਿਆ, ਬਾਹਰੋਂ ਤੇ ਬੰਦ ਨੇ, ਅੰਦਰੋਂ ਤੇ ਬੰਦ ਕੋਈ ਨਹੀਂ। ਬੜੇ ਬੜੇ ਫਕੀਰ, ਬੜੇ ਬੜੇ ਸਾਧੂ ਲੋਕ ਗੁਰੂ ਗੋਬਿੰਦ ਸਿੰਘ ਕੋਲ ਆਉਂਦੇ ਰਹੇ ਨੇ, ਜਿਨ੍ਹਾਂ ਨੂੰ ਅਸੀਂ ਉਜਾਗਰ ਹੀ ਨਹੀਂ ਕੀਤਾ, ਜਿਨ੍ਹਾਂ ਨੂੰ ਅਸੀਂ ਬਾਹਰ ਲਿਆਂਦਾ ਹੀ ਨਹੀਂ, ਕਿਉਂਕਿ ਅਸੀਂ ਆਪਣੇ ਗੁਰੂ ਨੂੰ ਸਾਧਕ ਨਹੀਂ ਮੰਨ ਰਹੇ, ਆਪਣੇ ਗੁਰੂ ਨੂੰ ਅਧਿਆਤਮਵਾਦੀ ਨਹੀਂ ਮੰਨ ਰਹੇ, ਉਹਨੂੰ ਸਿਰਫ ਸਮਾਜਵਾਦੀ ਕਹਿ ਰਹੇ। ਆ ਸੁੱਕੀਆਂ ਸੁੱਕੀਆਂ ਜਿਹੀਆਂ ਕਿਤਾਬਾਂ ਬੜੀਆਂ ਲਿਖ ਦਿੱਤੀਆਂ, ਸਾਡਾ ਗੁਰੂ ਸਮਾਜਵਾਦੀ ਸੀ, ਸਾਡਾ ਗੁਰੂ ਇਨਕਲਾਬੀ ਸੀ, ਉਹ ਅਧਿਆਤਮਵਾਦੀ ਵੀ ਸਨ ਨਾਲ, ਜਿੱਥੇ ਇਨਕਲਾਬ ਸੀ, ਕਿਉਂਕਿ ਜਿੱਥੇ ਨਾਮ ਹੈ ਇਹ ਤੇ ਸਾਰੀਆਂ ਚੀਜ਼ਾਂ ਉੱਥੇ ਆਪੇ ਆ ਜਾਣਗੀਆਂ। ਜਿਹਦੇ ਅੰਦਰ ਨਾਮ ਹੈ ਉਹਦੇ ਅੰਦਰ ਸੱਚ ਹੈ, ਜਿਹਦੇ ਅੰਦਰ ਸੱਚ ਹੈ ਉਹਦੇ ਵਿੱਚ ਇਨਕਲਾਬ ਵੀ ਹੈ, ਉਹਦੇ ਵਿੱਚ ਅਣਖ ਵੀ ਹੈ, ਉਹਦੇ ਵਿੱਚ ਕੁਰਬਾਨੀ ਵੀ ਹੈ। ਤੇ ਜੇ ਆਪਾਂ ਕਹੀਏ ਜੀ ਇਹ ਕਣਕ ਜਿਹੜੀ ਉੱਗੀ ਹੈ ਇਹਦੀ ਜੜ ਤੇ ਹੈ ਹੀ ਕੋਈ ਨਹੀਂ, ਪੱਤੇ ਬੜੇ ਨਿਕਲੇ, ਸਿੱਟਾ ਬਹੁਤ ਸੋਹਣਾ, ਨਕਲੀ ਸਾਰਾ ਕੁਝ, ਅਸੀਂ ਕਹਿ ਦਿੱਤਾ ਕੁਰਬਾਨੀ ਹੈ ਕੌਮ ਦੇ ਵਿੱਚ, ਸਿੱਖ ਕੌਮ ਵਰਗੀ ਜਿਹੜੀ ਸਟੇਜ ਤੇ ਜਾਓ ਇਹ ਸੁਣ ਸੁਣ ਕੇ ਮੈਂ ਤੇ ਅੱਕ ਗਿਆ ਵੀ ਸਿੱਖ ਕੌਮ ਵਰਗੀ ਸ਼ਹੀਦ ਹੋਣ ਵਾਲੀ ਕੌਮ ਕੋਈ ਨਹੀਂ। ਯਾਦ ਰੱਖੋ ਇਸ ਵਿਚਾਰਧਾਰਾ ਨੇ ਵਿਵੇਕ ਨੂੰ ਘਟਾਇਆ, ਕੁਰਬਾਨੀ ਆਪੇ ਆ ਜਾਏਗੀ, ਕੁਰਬਾਨੀ ਆਪੇ ਆ ਜਾਏਗੀ, ਪਰ ਤੁਸੀਂ ਕੁਰਬਾਨੀ ਨੂੰ ਹੀ ਮੁੱਖ ਮੰਤਵ ਕਰ ਦਿੱਤਾ ਹੈ ਸਿੱਖ ਕੌਮ ਦੇ ਅੰਦਰ, ਹਾਈਲਾਈਟ ਕਰ ਦਿੱਤਾ ਹੈ। ਇਹਦੇ ਨਾਲ ਕੀ ਹੈ, ਹਰ ਇੱਕ ਕੌਮ ਇੱਕ ਵਿਚਾਰ ਤੇ ਜਿਉਂਦੀ ਹੈ, ਜਿਹੜਾ ਵਿਚਾਰ ਉਹਦੇ ਦਿਮਾਗ ਵਿੱਚ ਪਾਇਆ ਜਾਂਦਾ ਉਹ ਪੱਕਾ ਹੋ ਜਾਂਦਾ ਹੈ। ਕੁਰਬਾਨੀ ਦਾ ਜਜ਼ਬਾ ਵਕਤ ਤੇ ਆਉਂਦਾ ਸਿੱਖ ਵਿੱਚ, ਲੋੜ ਪੈਣ ਤੇ, ਦਿਨ ਰਾਤ ਨਹੀਂ ਜਿਵੇਂ ਅਸੀਂ ਲੱਗੇ ਹੋਏ ਹਾਂ, ਦਿਨ ਰਾਤ ਨਹੀਂ। ਸਾਡੇ ਭਾਸ਼ਣਾਂ ਦਾ ਜਿਹੜਾ ਉਹ ਸਾਰਾ ਹੈ ਹੀ ਇਹਦੇ ਨਾਲ ਭਰਿਆ ਹੋਇਆ। ਤੇ ਕੁਰਬਾਨੀ ਵਿੱਚ ਜੋਸ਼ ਵਿੱਚ ਕੀ ਹੁੰਦਾ, ਵੀ ਵਿਵੇਕ ਡਾਊਨ ਜਾਂਦਾ ਹੈ, ਕਿਉਂਕਿ ਜਦੋਂ ਕੁਰਬਾਨੀ ਕਰਨੀ ਕੁਦਰਤੀ ਤੌਰ ਤੇ ਵਿਵੇਕ ਬੁੱਧ ਨਹੀਂ ਹੈ। ਤੇ ਸਤਿਗੁਰੂ ਨੇ ਕਿਹਾ ਵੀ ਤੂੰ ਜਦੋਂ ਸੱਚ ਨਾਲ ਬੰਦਾ ਜਿਹੜਾ ਜੁੜਿਆ ਉਹ ਤੇ ਸ਼ਹੀਦ ਹੋ ਹੀ ਗਿਆ, ਜਿਹੜਾ ਸਚਿਆਰ ਹੈ, ਸੱਚ ਨਾਲ ਜੁੜਿਆ, ਜਿਹਦਾ ਜੀਵਨ ਸੱਚਾ ਹੋ ਗਿਆ, ਫਿਰ ਸਮੇਂ ਦੇ ਧੱਕੇ ਸ਼ਾਹ ਦੇ ਨਾਲ ਉਹਦਾ ਟਾਕਰਾ ਆਪੇ ਹੀ ਹੋ ਜਾਣਾ। ਇਹ ਨਹੀਂ ਵੀ ਉਹ ਆਪ ਪਹਿਲਾਂ ਕੁਰਬਾਨੀ ਬਾਅਦ, ਪਹਿਲਾਂ ਉਹ ਸੰਤ ਹੈ ਫਿਰ ਉਹ ਸਿਪਾਹੀ ਬਣਿਆ। ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਸ਼ਹਾਦਤ ਹੈ, ਕਿਉਂਕਿ ਪਹਿਲਾਂ ਸੰਤ ਨੇ, ਪਹਿਲਾਂ ਸੱਚ ਨਾਲ ਜੁੜੇ ਹੋਏ ਨੇ। ਸਾਹਿਬਜ਼ਾਦਿਆਂ ਦੀ ਸ਼ਹਾਦਤ, ਹੋਰ ਜਿੰਨੀਆਂ ਵੀ ਸ਼ਹਾਦਤਾਂ ਹੋਈਆਂ, ਪਹਿਲਾਂ ਉਹ ਸਚਿਆਰ ਨਾਮ ਨਾਲ ਜੁੜੇ, ਇਨਕਲਾਬ ਤੇ ਆਪੇ ਹੀ ਆ ਗਿਆ। ਤਾਂ ਜਿਹੜਾ ਸਿੱਧਾ ਇਨਕਲਾਬ ਹੈ ਉਹ ਤੇ ਸੰਸਾਰੀਆਂ ਵਾਲਾ ਇਨਕਲਾਬ ਹੈ, ਸਿਰਫ ਸੰਸਾਰੀ ਤੌਰ ਤੇ। ਇਸ ਕਰਕੇ ਸਤਿਗੁਰੂ ਨੇ ਕੀਤੇ ਬਚਨ, ਕਹਿਣ ਲੱਗੇ ਕੀ ਹੋ ਗਿਆ, ਜੇ ਇਹ ਕਰ ਵੀ ਲਿਆ, ਅੱਖਾਂ ਬੰਦ ਕਰ ਵੀ ਲਈਆਂ ਤਾਂ ਕੋਈ ਬਹੁਤੀ ਵੱਡੀ ਗੱਲ ਨਹੀਂ। ਸਾਹਿਬ ਕਹਿੰਦੇ ਕਹਾ ਭਇਓ, ਕੀ ਹੋ ਗਿਆ, ਜੋ ਦੋ ਲੋਚਨ ਮੂੰਦ ਕਹਿ। ਦੋ ਲੋਚਨ, ਦੋ ਦਾ ਅਰਥ ਹੈ ਦੋ, ਲੋਚਨ ਦਾ ਭਾਵ ਹੈ ਅੱਖਾਂ, ਮੂੰਦ ਕਹਿ, ਮੂੰਦ ਦਾ ਅਰਥ ਹੈ ਬੰਦ ਕਰਕੇ। ਇਹ ਦੋ ਅੱਖਾਂ ਬੰਦ ਕਰਕੇ ਕੁਝ ਲੋਕ ਬੈਠ ਗਏ, ਪਰ ਹਜ਼ੂਰ ਨੇ ਕਿਹਾ ਬੈਠ ਰਹੇ, ਬੈਠੇ ਰਹੇ, ਬਕ ਧਿਆਨ ਲਗਾਇਓ। ਬਕ ਦਾ ਅਰਥ ਹੈ ਬਗਲਾ, ਬਗਲੇ ਵਾਲਾ ਧਿਆਨ ਲਾ ਲਿਆ, ਅੱਖਾਂ ਬੰਦ ਨੇ, ਬਿਰਤੀ ਸ਼ੁੱਧ ਨਹੀਂ ਹੈ, ਬਿਰਤੀ ਦਾ ਨਿਸ਼ਾਨਾ ਠੀਕ ਨਹੀਂ। ਕਹਿੰਦੇ ਇਹ ਵੀ ਜੀਵਨ ਵਿਅਰਥ ਚਲਾ ਗਿਆ। ਫਿਰ ਅੱਗੇ ਬਚਨ ਕੀਤਾ, ਕਹਿੰਦੇ ਨਾ ਹਾਥ ਫਿਰਿਓ ਲੀਏ ਸਾਥ ਸਮੁੰਦਰਨ। ਇਹਨਾਂ ਨਾਤੇ ਇੰਨੇ ਤੀਰਥਾਂ ਤੇ ਗਏ, ਇੰਨੀ ਯਾਤਰਾ ਕੀਤੀ, ਇੰਨੇ ਤੀਰਥਾਂ ਦੇ ਉੱਤੇ ਜਾ ਜਾ ਕੇ ਇਸ਼ਨਾਨ ਕੀਤੇ, ਫਿਰਦੇ ਰਹੇ ਸਾਰੀ ਉਮਰ। ਇਹ ਕਰਮਾਂ ਦੇ ਉੱਤੇ ਗੁਰੂ ਸਾਹਿਬ ਨੇ ਰੋਕ ਲਾਈ ਸੀ, ਖਿਆਲ ਰੱਖਣਾ। ਗੁਰੂ ਸਾਹਿਬ ਨੇ ਤੀਰਥ ਨਾਵਣ ਜਾਉਂ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਬੰਦਾ ਜਾਏ ਤੀਰਥ ਤੇ ਗੁਰੂ ਸਾਹਿਬ ਨੂੰ ਫਿਰ ਮਜਬੂਰਨ ਇੱਕ ਸਾਧਨ ਦੇਣਾ ਪਿਆ ਸਿੱਖ ਕੌਮ ਨੂੰ, ਇੱਕ ਸਾਧਨ, ਕਿਉਂਕਿ ਗੁਰੂ ਬੜਾ ਸਿਆਣਾ ਹੈ। ਉਹਨਾਂ ਨੂੰ ਮਸਲਾ ਉਹਨਾਂ ਦਾ ਇਹ ਸੀ ਕਿ ਆਦਮੀ ਕਿਵੇਂ ਸ਼ਬਦ ਨਾਲ ਜੁੜ ਜਾਏ, ਗਿਆਨ ਨਾਲ ਜੁੜ ਜਾਏ। ਗਿਆਨ ਦੇ ਅਰਥ ਨੇ ਜਿਹੜੀ ਚੀਜ਼ ਦੇ ਨਾਲ ਜੁੜਿਆ ਜਾਂਦਾ ਹੈ ਉਹਨੂੰ ਗਿਆਨ ਕਹਿੰਦੇ ਨੇ। ਗਿਆਨ ਦੇ ਅਰਥ ਜਾਣਕਾਰੀ ਇਕੱਲੀ ਨਹੀਂ, ਜਿਵੇਂ ਕਿ ਅਸੀਂ ਅਰਥ ਕਰਨੇ ਹਾਂ ਵੀ ਗਿਆਨ ਦੇ ਅਰਥ ਨੇ ਸਮਝ ਲੈਣਾ ਚੰਗੀ ਤਰ੍ਹਾਂ, ਅਰਥ ਜਾਣ ਲੈਣਾ ਨਹੀਂ। ਉਹ ਇੱਕ ਪ੍ਰਕਾਰ ਦਾ ਗਿਆਨ ਹੈ, ਥੋੜਾ ਜਿਹਾ ਚਾਹੀਦਾ ਸਿੱਖ ਕੋਲ 1-2%। ਗਿਆਨ ਦੇ ਅਰਥ ਨੇ ਜਾਣਨਾ, ਕਿਹਨੂੰ ਜਾਣਨਾ, ਜਿਹਦੇ ਨਾਲ ਮੈਂ ਜੁੜਨਾ ਹੈ, ਤੇ ਉਹ ਕਿਹਦੇ ਦੁਆਰਾ ਜੁੜਿਆ ਜਾਂਦਾ, ਸ਼ਬਦ ਦੁਆਰਾ, ਸਾਂਝ ਪਾਉਣੀ, ਬੋਧ ਸਥਾਪਿਤ ਕਰਨਾ, ਰਿਲੇਸ਼ਨ ਬਣਾਉਣਾ, ਸੰਬੰਧ ਬਣਾਉਣਾ, ਇਹਨੂੰ ਕਹਿੰਦੇ ਗਿਆਨ, ਸੰਬੰਧਿਤ ਹੋਣਾ। ਜਿਵੇਂ ਆਪਾਂ ਇੱਥੇ ਬੈਠੇ ਹਾਂ ਤੇ ਸਾਡੇ ਸਾਹਮਣੇ ਫੁੱਲ ਹੈ, ਫੁੱਲ ਪਿਆ ਹੋਇਆ, ਅਸੀਂ ਆਪਣੀ ਥਾਂ ਤੇ ਅਸੀਂ ਬੈਠੇ ਰਹੇ, ਪਰ ਜਦੋਂ ਅਸੀਂ ਇਹਦੇ ਵੱਲ ਵੇਖਦੇ ਹਾਂ ਤੇ ਸਾਨੂੰ ਇਹਦਾ ਗਿਆਨ ਆਉਂਦਾ ਕਿ ਫੁੱਲ ਹੈ, ਉਹਦੇ ਉਹਨੂੰ ਅਸੀਂ ਜਾਣ ਰਹੇ ਹਾਂ, ਸਮਝ ਰਹੇ। ਗਿਆਨ ਦੇ ਅਰਥ ਸਨ ਵੀ ਗੁਰਸਿੱਖ ਜਦੋਂ ਜਪਦਾ ਹੈ, ਗੁਰਮੰਤਰ ਦਾ ਜਾਪ ਕਰਦਾ, ਮੂਲ ਮੰਤਰ ਜਪਦਾ, ਜਪਜੀ ਸਾਹਿਬ ਪੜ੍ਹਦਾ, ਉਸ ਜਪਣ ਵਿੱਚ, ਉਸ ਪੜ੍ਹਨ ਦੇ ਵਿੱਚ ਉਸ ਬਾਣੀ ਨੂੰ ਜਾਣਦਾ ਕਿ ਮੈਂ ਪੜ੍ਹ ਰਿਹਾ, ਉਸ ਸ਼ਬਦ ਦੀ ਆਵਾਜ਼ ਨੂੰ ਜਾਣ ਲੈਂਦਾ ਕਿ ਇਹ ਆਵਾਜ਼ ਆ ਰਹੀ ਹੈ, ਉਹਦੇ ਨਾਲ ਆਪਣੀ ਸੁਰਤ ਨੂੰ ਟੱਚ ਕਰਦਾ, ਜੋੜਦਾ, ਉਹਨੂੰ ਕਹਿੰਦੇ ਨੇ ਗਿਆਨ। ਨਹੀਂ ਤਾਂ ਗੁਰੂ ਸਾਹਿਬ ਨੇ ਕਿਹਾ ਵੀ ਗਿਆਨ ਵੀ ਹੋਣਾ ਗਾਵੇ ਗੀਤ, ਗਿਆਨ ਹੈ ਨਹੀਂ ਗੀਤ ਗਾ ਰਿਹਾ, ਹੁਣ ਇਹਨੂੰ ਕੀ ਕਹਾਂਗੇ। ਗਿਆਨ ਵੀ ਹੋਣਾ ਗਾਵੇ ਗੀਤ, ਗਾਵੇ ਦਾ ਅਰਥ ਬੋਲ ਰਿਹਾ, ਗੀਤ ਦਾ ਅਰਥ ਜਪ ਰਿਹਾ। ਗਿਆਨ ਵੀ ਹੋਣਾ ਕਿਵੇਂ ਗਾ ਸਕਦਾ, ਉਹਨੂੰ ਯਾਦ ਤਾਂ ਹੀ ਗਾ ਰਿਹਾ ਨਾ, ਜਾਂ ਉਹਨੂੰ ਅਰਥ ਆਉਂਦੇ ਨੇ ਤਾਂ ਹੀ ਜਪ ਬੋਲ ਰਿਹਾ ਨਾ, ਕਥਾ ਕਰ ਰਿਹਾ, ਫਿਰ ਗਿਆਨ ਵੀ ਹੋਣਾ ਕਿਉਂ ਕਹਿ ਦਿੱਤਾ। ਗੁਰੂ ਸਾਹਿਬ ਨੇ ਆਨੰਦ ਸਾਹਿਬ ਵਿੱਚ ਬਚਨ ਕੀਤੇ ਨੇ ਕਿ ਜੋ ਆਦਮੀ ਜਪਦਾ ਉਹਦੇ ਨਾਲ ਉਹਨੂੰ ਜਾਣਦਾ ਨਹੀਂ, ਸਮਝਦਾ ਨਹੀਂ, ਇਸ ਕਰਕੇ ਉਹ ਜਪਦੇ ਨੇ, ਅਗਿਆਨੀ ਹੈ। ਜੋ ਬੋਲੇ ਸੋ ਨਾ ਵਿਚਾਰੇ, ਬੋਲੀ ਜਾ ਰਿਹਾ ਉਹਨੂੰ ਜਾਣ ਨਹੀਂ ਰਿਹਾ, ਉਹਨੂੰ ਸਮਝ ਉਹਦੇ ਨਾਲ ਉਹਦਾ ਧਿਆਨ ਨਹੀਂ ਲੱਗਾ ਹੋਇਆ, ਇਹਨੂੰ ਕਹਿੰਦੇ ਨੇ ਅਗਿਆਨ। ਤਾਂ ਗਿਆਨ ਦਾ ਅਰਥ ਹੈ ਜਾਣਨਾ, ਜਾਣਨਾ ਕਿਸ ਨੂੰ, ਜੋ ਮੈਂ ਜਪ ਰਿਹਾ ਉਹਨੂੰ ਮੈਂ ਜਾਣ ਰਿਹਾ, ਬਸ ਇਹਨੂੰ ਗਿਆਨ ਕਹਿੰਦੇ, ਹੋਰ ਕੋਈ ਗਿਆਨ ਨਹੀਂ। ਇਹਦੇ ਤੋਂ ਅੱਗੇ ਗਿਆਨ ਦੇ ਪਰਦੇ ਖੁੱਲਣਗੇ, ਹੋਰ ਇਹ ਹੋਰ ਚੀਜ਼ਾਂ ਇਹਦੇ ਵਿੱਚੋਂ ਪ੍ਰਗਟ ਹੋਣਗੀਆਂ। ਅਰਥ ਸਮਝਨੇ, ਚੀਜ਼ਾਂ ਸਿੱਖਣੀਆਂ, ਇਹ ਗਿਆਨ ਦਾ ਇੱਕ ਛੋਟਾ ਜਿਹਾ ਬਿਲਕੁਲ ਹਿੱਸਾ ਹੈ ਆਰੰਭ ਵਾਲਾ, ਜਿੱਥੇ ਸਾਡੀ ਬੜੀ ਵੱਡੀ ਭੀੜ ਇਕੱਠੀ ਹੋ ਕੇ ਇੱਥੇ ਰੌਲਾ ਪਾ ਕੇ ਬੈਠੀ ਹੈ ਵੀ ਅਸੀਂ ਅਰਥ ਪੜ੍ਹ ਲਏ ਨੇ, ਗੁਰੂ ਨੇ ਇਹ ਕਿਹਾ ਹੈ, ਇਸ ਸ਼ਬਦ ਦੇ ਇਹ ਅਰਥ ਨੇ, ਇਹ ਸ਼ਬਦ ਫਲਾਣੀ ਬਾਣੀ ਦੇ ਥੱਲੇ ਆਉਂਦਾ, ਇਹ ਗੁਰੂ ਕੀ ਬਾਣੀ ਨਹੀਂ, ਇਹਨੂੰ ਅਸੀਂ ਗਿਆਨ ਸਮਝ ਲਿਆ ਵੀ ਸਾਨੂੰ ਪਤਾ ਲੱਗ ਗਿਆ ਜੀ ਕਿਹੜੀਆਂ ਬਾਣੀਆਂ ਗੁਰੂ ਦੀਆਂ ਤੇ ਕਿਹੜੀਆਂ ਨੇ। ਇੱਥੇ ਅਸੀਂ ਇਕੱਠੇ ਹੋ ਗਏ, ਜਿਵੇਂ ਇੱਕ ਥਾਂ ਤੇ ਬਹੁਤੇ ਕਾਂ ਇਕੱਠੇ ਹੋ ਕੇ ਰੌਲਾ ਪਾਈ ਜਾਂਦੇ ਨੇ, ਇੱਕ ਦੂਜੇ ਨੂੰ ਚਿੰਝਾਂ ਮਾਰੀ ਜਾਂਦੇ ਨੇ। ਜਗ ਕੌਆ ਮੁੱਖ ਚੁੰਚ ਗਿਆਨ, ਚਿੰਝਾਂ ਮਾਰਨੀਆਂ ਇੱਕ ਦੂਜੇ ਨੂੰ। ਇਹ ਵੀ ਜਾਣਨਾ ਹੈ ਥੋੜਾ ਜਿਹਾ, ਥੋੜਾ ਜਿਹਾ ਸਮਝਣ ਤੋਂ ਬਾਅਦ ਫਿਰ ਸਿੱਖ ਅੱਗੇ ਤੁਰਦਾ, ਉਹ ਆਪਣੀ ਬਾਣੀ ਨੂੰ ਜਾਣਦਾ, ਉਹਦੇ ਨਾਲ ਧਿਆਨ ਲਾਉਂਦਾ। ਤਾਂ ਗੁਰੂ ਸਾਹਿਬ ਨੇ ਫਿਰ ਵੇਖਿਆ ਵੀ ਭਾਰਤ ਦੀ ਜਿਹੜੀ ਪੁਰਾਣੀ ਪਰੰਪਰਾ ਹੈ, ਜਿੱਥੇ ਸਿੱਖ ਕੌਮ ਨੂੰ ਜਨਮ ਦੇਣਾ, ਗੁਰੂ ਨਾਨਕ ਸਾਹਿਬ ਨੇ ਤੇ ਬਿਲਕੁਲ ਨਹੀਂ ਵਰਤੋਂ ਕੀਤੀ, ਉਹਨਾਂ ਨੇ ਤੇ ਸਾਫ਼ ਹੀ ਇਨਕਾਰ ਕਰ ਦਿੱਤਾ। ਤੁਸੀਂ ਵੇਖੋ ਧਿਆਨ ਨਾਲ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਵੀ ਬਿਲਕੁਲ ਵਰਤੋਂ ਨਹੀਂ ਕੀਤੀ ਵੀ ਤੀਰਥ ਤੇ ਜਾਓ, ਯਾਤਰਾ ਕਰੋ। ਪਰ ਜਦੋਂ ਗੁਰੂ ਅੰਗਦ ਦੇਵ ਜੀ ਦਾ ਵਕਤ ਆਇਆ ਤੇ ਗੁਰੂ ਅਮਰਦਾਸ ਜੀ ਦਾ ਸਮਾਂ ਆਇਆ, ਤਾਂ ਗੁਰੂ ਅਮਰਦਾਸ ਜੀ ਨੇ ਇੱਕ ਚੀਜ਼ ਨੂੰ ਮਹਿਸੂਸ ਕੀਤਾ ਕਿ ਜਿਹੜੇ ਲੋਕ 20-20 ਵਾਰੀ ਗੰਗਾ ਤੇ ਜਾਂਦੇ ਸਨ, ਕਿਉਂਕਿ ਗੁਰੂ ਅਮਰਦਾਸ ਜੀ ਖੁਦ ਜਾਂਦੇ ਸਨ, ਜਿਹੜੇ ਲੋਕ ਸਾਰੀ ਉਮਰ ਤੋਂ ਗੰਗਾ ਵੱਲ ਜਾ ਰਹੇ ਨੇ, ਕਿ ਜਿਸ ਦੀ ਉਮਰ 50 ਸਾਲ ਹੋ ਗਈ ਹੈ, ਤਾਂ ਉਹ ਆਪਣੇ 10 ਸਾਲ ਤੋਂ ਆਏ ਸਾਲ ਜਾਂਦਾ ਤੇ 40 ਵਾਰ ਗੰਗਾ ਤੇ ਹੋ ਆਇਆ, ਇਸ਼ਨਾਨ ਕਰਕੇ ਆਇਆ, ਉਹਦੇ ਮਨ ਵਿੱਚ ਇਸ਼ਨਾਨ ਦਾ ਇੱਕ ਡੂੰਘਾ ਠੱਪਾ ਲੱਗ ਗਿਆ, ਹੁਣ ਉਹਨੂੰ ਸ਼ਬਦ ਨਾਲ ਜੋੜਨਾ। ਤੇ ਜੇ ਉਹਨੂੰ ਸਿੱਧਾ ਕਿਹਾ ਨਾ ਵੀ ਤੂੰ ਉੱਥੋਂ ਛੱਡ ਦੇ, ਉਹਨੇ ਛੱਡਣਾ ਨਹੀਂ, ਉਹ ਕਿਵੇਂ ਆਏਗਾ। ਇੱਥੇ ਬਣਾਓ ਇੱਕ ਬੌਲੀ, ਗੋਇੰਦਵਾਲ ਸਾਹਿਬ ਵਿੱਚ ਬੌਲੀ ਸਾਹਿਬ ਬਣਾਇਆ ਗਿਆ। ਇਹ ਵੀ ਗੱਲਾਂ ਪ੍ਰਚਲਿਤ ਕੀਤੀਆਂ ਗਈਆਂ ਕਿ ਇਹਦੇ ਵਿੱਚ ਇੰਨੇ ਤੀਰਥ ਨੇ, ਤੁਸੀਂ ਸਾਖੀਆਂ ਵਿੱਚ ਸੁਣੋਗੇ। ਉਹਨਾਂ ਸਾਖੀਆਂ ਵਿੱਚ ਲਿਖਿਆ ਵੀ ਫਲਾਣਾ ਸਿੱਖ ਇਸ਼ਨਾਨ ਕਰਨ ਚੱਲਾ ਸੀ ਪਹਿਲਾਂ, ਕਿਉਂਕਿ ਹਿੰਦੂ ਮਤ ਨਾਲ ਸੰਬੰਧਿਤ ਸੀ, ਇਸ਼ਨਾਨ ਕਰਨ ਚੱਲਾ, ਰਾਹ ਵਿੱਚ ਗੋਇੰਦਵਾਲ ਸਾਹਿਬ ਰਹਿ ਗਿਆ ਤੇ ਸਵੇਰੇ ਉੱਠ ਕੇ ਜਦੋਂ ਤੁਰਨ ਲੱਗਾ ਤੇ ਜਿਹੜੀ ਗੰਗਾ ਤੇ ਇਸ਼ਨਾਨ ਕਰਨਾ ਸੀ ਉਹ ਉਸ ਬੌਲੀ ਦੇ ਦੁਆਲੇ ਵੇਖੀ ਘੁੰਮਦੀ ਵੀ ਉੱਥੇ ਫਿਰਦੀ ਪਈ, ਜਾਂ ਹੋਰ ਨਿਸ਼ਾਨੀਆਂ ਵਿਖਾ ਦਿੱਤੀਆਂ ਗੁਰੂ ਨੇ, ਉਸ ਥਾਂ ਤੇ ਨਿਸ਼ਾਨੀਆਂ ਦੱਸ ਦਿੱਤੀਆਂ ਵੀ ਇਸ ਢੰਗ ਦੇ ਨਾਲ ਇਹ ਤਰੀਕਾ ਵਿਖਾ ਦਿੱਤਾ ਵੀ ਇੱਥੇ ਗੰਗਾ ਵੀ ਹੈ। ਤਾਂ ਉਹ ਜਾਣ ਵਾਲੇ ਦਾ ਵਿਸ਼ਵਾਸ ਕਰਮ ਨਾਲੋਂ ਟੁੱਟ ਗਿਆ ਕਿ ਉੱਥੇ ਜਾਣ ਦੀ जरूरत नहीं, इत्थे है। उन्हां लोकां लई भी गुरु साहब ने एक ये तरीका बनाया, एक ये विज्ञान सी। फिर वह सहजे सहजे उस बौली विच नहाते, नहाउण तों बाद बाहर निकले ते दीवान सजिया होया सी, उत्थे कीर्तन हो रहा सी, कीर्तन सुनिया, कीर्तन तो बाद फिर कथा हुई, कथा सुनी, उहदे विच गल आई भी फोकट कर्मां विच कुछ नहीं पिया, नाम नाल जुड़ना चाहिए। इस तरह सहजे सहजे वह शरीर नाम नाल जुड़न लग पिया, बाणी नाल उच्चा हो गया, अगे चला गया। यह तरीका सी गुरु साहब का, उन्होंने ता ये चीजा विच लिया सरोवर। दूजा विज्ञान सी कि बाणी जिहड़ी है उहदा बहुता संबंध पाणी नाल है। वेखो एक गल मैं साफ कहनी चाहुंना, बे नदियां दे इशनान विच ते सरोवर दे इशनान विच जमीन असमान दा फर्क है, क्योंकि एक थां ते सरोवर है उत्थे दिन रात बाणी दा जाप चल रहा है, दिन रात कीर्तन हो रहा है, ते कीर्तन दी जिहड़ी शब्द दी जिहड़ी तरंगा ने उस पाणी ते प्रभाव पा रही ने। ये तो सानू मनना ही पाएगा कि पानी दे उत्ते शब्द दा, कीर्तन दा, पाठ दा असर हो रहा है। ते जे कोई आदमी उठ के खड़ा हो के, आपां कई बारी अनजाण पुणे विच कह भी देने भी ये ते ब्राह्मणवाद है, आ जिहड़ी गल सुनाई है ना भी पानी दे उत्ते बाणी दा असर पैंदा है, ये ते कहिंदे ब्राह्मणवाद हो गया ना, ते फिर अमृत छकाउण नूं ब्राह्मणवाद कहांगे? जिहड़ा अमृत तैयार असीं जोर ला ला के लोगों कहें अमृत छको जी, अमृत छको, वह किवें बनाया जाता है? आप ही तो बोल के कहने भी बाटे दे विच पानी पाई दा है, पानी है ना, ते पानी पा के कोल पांच सिंह बह के बाणी पढ़ दे ना, यह भी हुंदा है। वह बाणी जदों पढ़ते ने पानी दे विच ध्यान रखते ने, अखां विच हुंदियां ने, जिन्हां ने छकना उन्होंने भी कहा जाता भी तुसीं बाटे वल वेखना, पानी वल क्यों है, इहदी की लोड़ पै गई। तां जे असीं इहनूं ब्राह्मणवाद किया तो फिर अमृत छकाउणा कढ़ना पैगा विचों भी, ब्राह्मणवाद हो जाएगा। सरोवर पाणी तां नाल रखिया गया, कल्ली शरीर की मैल लाउण वास्ते नहीं, वह सिख नूं खिच पाउंदा शब्द वल, प्रभाव पाउंदा, इह तां विच लिआंदा गया। इस करके जिथे जिथे तीर्थ इशनान का खंडन किया गया गुरबाणी दे विच, उत्थे सरोवरां दे इशनान दा खंडन बिल्कुल नहीं है। बड़ा जमीन असमान दा फर्क है नदियां दे इशनान विच ते सरोवर विच। उत्थे कीर्तन हो रहा किते, किते बाणी पढ़ी जा रही है, तां बाणी दा प्रभाव पैंदा है। इसलिए सानू जदों असीं बोलने आ पखंड दा खंडन करन लगे आ, ख्याल रखना चाहिए जिहड़ियां चीजां ओरिजिनल ने, जिउंदियां ने, उहनां नूं पखंड नहीं कह सकदे असीं, उह सच है। तां इस तरह प्रभाव पैंदा, शब्द जिथे है उह चीजां ते अपना प्रभाव पाउंदा है, कपड़िआं ते पाउंदा है। जिथे नाम जपिए प्रभ प्यारे, से अस्थल सोयन चौबारे, चौबारे ते इटां दे बने हुए ना, लकड़ां दे बने हुए, उहनां ते भी गुरु ग्रंथ साहिब कहिंदे नाम प्रभाव पा जांदा है, उह भी चंगे लगन लग पैंदे। जिथे नाम ना जपिए मेरे गोइंदा, सही नगर उजाड़ी जीओ। आपां कई बारी कहने भी इस शहर दी ते हवा बड़ी गंदी है, हवा बड़ी भैड़ी है, उत्थे जाके वेखो भी हवा ते भैड़ी कोई नहीं, सुगंधी आउंदी, क्यों? क्योंकि इत्थे जिहड़े लोक रहिंदे उहनां दे शब्द ते उहनां दी विचारधारा इन्नी गलीच है कि उहने हवा भी गंदी कर दित्ती, ते जिथे हवा गंदी हो गई उत्थे पानी भी गंदा हो गया। यह स्पष्ट है, सच है। तां जो बेनती मैं कर रहा, गुरु साहब ने जदों नहाउण दी गल कीती है इशनान दा खंडन नहीं कीता, वो सिर्फ उस इशनान दा खंडन कीता है वी किते गए उत्थे जाके इशनान कर आए, राह विच बाणी नहीं पढ़ी, गल्लां बातां दे विच व्यस्त रहे, गड्डी तोर लई भर के राह विच ऊल जलूल बोलते भी गए, ऊल जलूल खांदे भी गए, उत्थे जाके मत्था टेकिया, प्रसाद कराया, 100 रुपया दिता ते सरोपा मिल गया। उन्हूं वेख के कहा जी गुरु गोबिंद सिंह साडे ते बड़ा खुश हो गया जी, बड़ी कृपा हो गई जी। कृपा तां होनी सी जे सिख जांदा प्यार नाल राह विच अपने गुरु दी रखदा याद, समय ते नितनेम करदा, समय ते बाणी पढ़दा, उहदा आचार विहार उच्चा हुंदा ते जा के गुरु अगे करदा अरदास, कीर्तन सुनदा, गुरु दी गल सुनदा ते उथों दी धूड़ विचों लभदा अपने गुरु दी धूड़ ਵੀ ਇਥੋਂ ਮੇਰਾ ਗੁਰੂ ਲੰਘਿਆ, ਇੱਥੇ ਮੇਰਾ ਗੁਰੂ ਬੈਠਾ ਸੀ। ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ, ਰਾਮ ਰਾਜੇ ਗੁਰਸਿੱਖੀ ਸੋ ਥਾਨ ਭਾਲਿਆ, ਲੈ ਧੂੜ ਮੁੱਖ ਲਾਵਾ। ਫਿਰ ਉੱਥੇ ਜਾਣਾ ਕਰਮ ਕਾਂਡ ਨਹੀਂ ਰਿਹਾ, ਉਥੋਂ ਆਨੰਦ ਮਿਲਿਆ, ਉਥੋਂ ਬਖਸ਼ਿਸ਼ ਮਿਲੀ, ਗੁਰੂ ਦੀ ਕਿਰਪਾ ਮਿਲ ਗਈ, ਜੀਵਨ ਦੀ ਪ੍ਰਾਪਤੀ ਲੈ ਕੇ ਘਰ ਆ ਗਿਆ ਸਿੱਖ, ਫਿਰ ਉਹ ਕਰਮ ਕਾਂਡ ਨਹੀਂ ਹੈ। ਪਰ ਜੇ ਇਕੱਲਾ ਇਹੀ ਹੈ ਕੀਤੇ ਇਸ਼ਨਾਨ ਸਾਧਨ ਕੋਲ ਨੇ, ਤੇ ਹੁਣ ਤੇ ਮਾਇਆ ਵੀ ਬੜੀ ਹੋ ਗਈ ਬੰਦੇ ਕੋਲ, ਸਾਧਨਾਂ ਦੀ ਕੋਈ ਕਮੀ ਨਹੀਂ। ਜਿੰਨੀ ਮਰਜ਼ੀ ਯਾਤਰਾ ਕਰ ਲਓ ਤੁਸੀਂ, ਮਾਇਆ ਕੋਲ ਹੈ, ਹੁਣੇ ਚੜੋ, ਅੱਧੇ ਘੰਟੇ ਵਿੱਚ ਸਾਰਾ ਹਿੰਦੁਸਤਾਨ ਘੁੰਮ ਕੇ ਵਾਪਸ ਆ ਜਾਓ, ਮਿਲ ਗਈ ਸਿੱਖੀ ਬਸ। ਪਰ ਆ ਕੇ ਕਰਦੇ ਕੀ ਆ ਆਪਾਂ? ਇਹਦੇ ਵੱਲ ਸਾਨੂੰ ਖਿਆਲ ਰੱਖਣਾ ਚਾਹੀਦਾ। ਗੁਰੂ ਕਲਗੀਆਂ ਵਾਲੇ ਪਾਤਸ਼ਾਹ ਜਿਨ੍ਹਾਂ ਦੇ ਸਥਾਨਾਂ ਤੇ ਅਸੀਂ ਜਾਂਦੇ ਹਾਂ, ਉਹ ਇਹਨਾਂ ਚੀਜ਼ਾਂ ਤੇ ਚੋਟ ਕਰ ਰਹੇ ਨੇ। ਗੁਰੂ ਦਾ ਥਾਂ ਵੱਡਾ, ਪਰ ਗੁਰੂ ਦੇ ਬਚਨਾਂ ਵੱਲ ਵੀ ਧਿਆਨ ਦਈਏ। ਗੁਰੂ ਨੇ ਸੁਚੇਤ ਕੀਤਾ ਜਿਹੜੀਆਂ ਗੱਲਾਂ ਤੋਂ, ਅਸੀਂ ਉੱਥੇ ਝੁਕੀ ਵੀ ਜਾਂਦੇ ਹਾਂ, ਉਹ ਕੰਮ ਵੀ ਕਰੀ ਜਾਂਦੇ ਹਾਂ, ਦੋਵੇਂ ਗੱਲਾਂ ਕਿਵੇਂ ਇਕੱਠੀਆਂ ਹੋ ਗਈਆਂ? ਇਸ ਕਰਕੇ ਸਤਿਗੁਰੂ ਨੇ ਬਚਨ ਕੀਤਾ, ਕਹਿੰਦੇ ਨਹਾਤ ਫਿਰਿਓਲੀਏ ਸਾਤ ਸਮੁੰਦਰਨ, ਤੂੰ ਇੱਕ ਇਸ਼ਨਾਨ ਦੀ ਗੱਲ ਨਾ ਕਰੀ, ਤੂੰ ਭਾਵੇਂ 7 ਸਮੁੰਦਰਾਂ ਵਿੱਚ ਜਾ ਕੇ ਇਸ਼ਨਾਨ ਕਰਿਆ, ਇਹਨਾਂ ਇਸ਼ਨਾਨ ਕਰ। ਕਹਿੰਦੇ ਇਹਦੇ ਨਾਲ ਕੀ ਹੋਇਆ? ਇਹਦੇ ਨਾਲ 2 ਚੀਜ਼ਾਂ ਖਰਾਬ ਹੋ ਗਈਆਂ। ਅੱਗੇ ਬਚਨ ਕੀਤਾ, ਕਹਿੰਦੇ ਲੋਕ ਗਇਓ ਪਰ ਲੋਕ ਗਵਾਇਓ, ਇਹ ਦੋਵੇਂ ਚੀਜ਼ਾਂ ਖਰਾਬ ਕਰ ਲਈਆਂ, ਲੋਕ ਤੇ ਪਰਲੋਕ। ਲੋਕ ਕਿਵੇਂ ਖਰਾਬ ਕੀਤਾ? ਕਿਉਂਕਿ ਘਰ ਦਾ ਕੰਮ ਛੱਡ ਕੇ ਗਏ, ਕਾਰੋਬਾਰ ਵਿੱਚ ਘਾਟਾ ਆਉਣਾ ਸੀ, ਕੰਮ ਛੱਡ ਕੇ ਗਏ, ਸਮਾਂ ਲਾਇਆ ਨਾ ਉਧਰ, ਇਧਰੋਂ ਕੰਮ ਛੱਡਿਆ। ਲੋਕ ਵਿੱਚ ਵੀ ਲੋਕ ਗਏ, ਇਸ਼ਨਾਨ ਸਾਰੇ ਕੀਤੇ ਤੇ ਲੋਕ ਵੀ ਚਲਾ ਗਿਆ, ਕਿਉਂਕਿ ਸਮਾਂ ਉਧਰ ਲਾ ਦਿੱਤਾ। ਪਰ ਜਦੋਂ ਉੱਥੇ ਗਏ, ਉੱਥੇ ਸਿਮਰਨ ਨਹੀਂ ਕੀਤਾ, ਉੱਥੇ ਨਾਮ ਨਹੀਂ ਜਪਿਆ, ਉਹਦੇ ਨਾਲ ਪਰਲੋਕ ਗਵਾਇਓ, ਪਰਲੋਕ ਵੀ ਚਲਾ ਗਿਆ। ਉਥੋਂ ਵੀ ਲੜ ਝਗੜ ਕੇ ਵਾਪਸ ਆ ਗਏ, ਮਸਲੇ ਇਕੱਠੇ ਕਰਕੇ ਵਾਪਸ ਲੈ ਆਉਂਦੇ ਜੀ, ਯਾਤਰਾ ਤੇ ਗਏ ਸਾਂ, ਆਓ ਹੁਣ ਬਾਅਦ ਵੀ ਫੈਸਲਾ ਕਰਨਾ, ਫਲਾਣੇ ਨੇ ਰਾਹ ਵਿੱਚ ਆ ਕਿਹਾ, ਉਹਨੇ ਇਹ ਕਿਹਾ ਸੀ, ਗੱਲਾਂ ਤੇ ਉਹੀ ਨੇ, ਤੀਰਥ ਕੀ ਕਰੇਗਾ ਸਾਡਾ? ਉਥੇ ਆਦਮੀ ਤੇ ਉਹੀ ਹੈ ਨਾ ਜਿਹੜਾ ਇੱਥੇ ਰਹਿ ਰਿਹਾ ਹੈ, ਉਹ ਬਦਲਿਆ ਥੋੜੀ ਹੈ। ਇਥੋਂ ਵਾਲਾ ਆਦਮੀ ਹੀ ਉੱਥੇ ਗਿਆ ਹੈ ਤੇ ਉੱਥੇ ਮਸਲੇ ਵੀ ਉਹੀ ਪੈਦਾ ਹੋਣਗੇ, ਉਹੀ ਝਗੜੇ, ਉਹੀ ਲੜਾਈਆਂ, ਉਹੀ ਗੱਲਾਂ ਬਾਤਾਂ, ਉਹੀ ਗਰੁੱਪਬਾਜ਼ੀ। ਤੇ ਕਿੱਥੇ ਜਾਓਗੇ? ਹਿਮਾਚਲ, ਹਿਮਾਲਿਆ ਤੋਂ ਭਾਵੇਂ ਅਗਲੇ ਪਾਸੇ ਵੀ ਚਲੇ ਜਾਓ। ਜੀਵਨ ਬਦਲਣਾ ਜਦੋਂ ਇੱਥੇ ਬਦਲਣਾ ਸ਼ੁਰੂ ਕਰਾਂਗੇ, ਇਥੋਂ ਸ਼ੁਰੂ ਕਰਾਂਗੇ। ਕਿਸੇ ਇਕਾਂਤ ਨੇ ਚਲੋ ਸਹਾਰੇ ਹੈ, ਆਸਰੇ ਨੇ ਥੋੜੇ ਜਿਹੇ, ਪਰ ਜਦੋਂ ਸਾਡੀ ਨੀਅਤ ਸ਼ੁੱਧ ਹੋ ਜਾਏਗੀ ਉਦੋਂ ਫਿਰ ਇਹ ਚੀਜ਼ਾਂ ਕੰਮ ਦੇਣਗੀਆਂ ਬਹੁਤਾ। ਹਰ ਸਿਮਰਨ ਬਹੁ ਮਾਹੇ ਅਕੇਲਾ ਹੋ ਜਾਏਗਾ। ਇਸ ਤਰ੍ਹਾਂ ਗੁਰੂ ਸਾਹਿਬ ਨੇ ਕਿਹਾ ਲੋਕ ਤੇ ਪਰਲੋਕ ਦੋਵੇਂ ਗਵਾਚ ਗਏ। ਲੋਕ ਦਾ ਅਰਥ ਹੈ ਵੀ ਬਹੁਤੀ ਦੁਨੀਆਂ ਦੀ ਸ਼ਕਤੀ ਧਨ ਇਹਨਾਂ ਕੰਮਾਂ ਤੇ ਲਾ ਦਿੱਤਾ, ਦੁਨੀਆਂ ਦਾ ਬਹੁਤਾ ਧਨ, ਬਹੁਤ ਪਰਸੈਂਟੇਜ ਧਨ ਦੀ ਜਿਹਦਾ ਸ਼ੋਸ਼ਣ ਕੀਤਾ ਜਾ ਰਿਹਾ ਧਰਮ ਦੇ ਨਾਂ ਤੇ, ਲੁੱਟਿਆ ਜਾ ਰਿਹਾ ਉਸ, ਖੁੱਲ੍ਹੇਆਮ ਸਿੱਧਾ ਸਾਵਾਂ ਐਡ ਦੇ ਕੇ। ਤੇ ਇਸ ਤਰ੍ਹਾਂ ਦੇ ਜਿਹੜੇ ਕਰਮ ਸਨ, ਇਸ ਤਰ੍ਹਾਂ ਦੇ ਜਿਹੜੇ ਪਖੰਡ ਸਨ, ਜਿਨ੍ਹਾਂ ਦੁਆਰਾ ਸੰਸਾਰ ਦੀ ਪ੍ਰਾਪਰਟੀ ਦਾ ਵੀ ਸ਼ੋਸ਼ਣ ਕੀਤਾ ਗਿਆ ਸੀ, ਉਹਨੂੰ ਗੁਰੂ ਸਾਹਿਬ ਨੇ ਲੋਕ ਕਿਹਾ। ਲੋਕ ਗਏ, ਆਪਣਾ ਲੋਕ ਵੀ ਗਵਾ ਲਿਆ, ਹਜ਼ੂਰ ਨੇ ਕਿਹਾ ਜੇ ਤੂੰ ਆਪਣਾ ਧਨ ਲਾਉਣਾ ਗੁਰੂ ਦੇ ਦੱਸੇ ਮਾਰਗ ਤੇ ਲਾ, ਦਸਵੰਧ ਕੱਢ, ਦਸਵੰਧ ਕੱਢ ਤੇ ਉੱਥੇ ਕੱਢ ਜਿੱਥੇ ਲੰਗਰ ਚੱਲਦਾ ਹੈ, ਜਿੱਥੇ ਗਰੀਬ ਦੇ ਮੂੰਹ ਵਿੱਚ ਬੁਰਕੀ ਪਾਈ ਜਾਂਦੀ ਹੈ, ਜਿੱਥੇ ਕਿਸੇ ਬਿਮਾਰ ਨੂੰ ਦਵਾਈ ਮਿਲਦੀ ਹੈ, ਜਿੱਥੇ ਕਿਤੇ ਬੇਸਹਾਰੇ ਨੂੰ ਚਾਰ ਅੱਖਰ ਸਿਖਾਏ ਜਾਂਦੇ ਨੇ, ਉੱਥੇ ਤੂੰ ਆਪਣਾ ਦਸਵੰਧ ਕੱਢ ਜੇ ਤੂੰ ਆਪਣੇ ਧੰਨ ਨੂੰ ਸਫਲ ਕਰਨਾ ਹੈ। ਤਾਂ ਇਸ ਤਰ੍ਹਾਂ ਗੁਰੂ ਸਾਹਿਬ ਨੇ ਬਚਨ ਕੀਤੇ, ਕਹਿੰਦੇ ਲੋਕ ਗਇਓ ਪਰ ਲੋਕ ਗਵਾਇਓ, ਫਿਰ ਬਚਨ ਕੀਤਾ ਕਹਿੰਦੇ ਬਾਸ ਕੀਉ ਬਿਖਿਆਨ ਸੋ ਬੈਠ ਕੈ। ਬਿਖਿਆਨ ਕਹਿੰਦੇ ਪਹਾੜਾਂ ਦੀਆਂ ਗੁਫਾਵਾਂ ਦੇ ਵਿੱਚ ਰਹਿ ਰਹਿ ਕੇ ਉੱਥੇ ਵਾਸ ਕਰ ਲਿਆ, ਉੱਥੇ ਨਿਵਾਸ ਕਰ ਲਿਆ, ਉੱਥੇ ਬੈਠੇ ਰਹਿ। ਕਹਿੰਦੇ ਐਸੇ ਹੀ ਐਸੇ, ਇਸ ਤਰ੍ਹਾਂ ਹੀ ਇਸ ਤਰ੍ਹਾਂ ਇਸ ਤਰ੍ਹਾਂ ਹੀ ਇਸ ਤਰ੍ਹਾਂ ਕਰਦੇ ਰਹੇ, ਬੈਠੇ ਰਹੇ, ਬੈਠੇ ਰਹੇ, ਵਧੀਆ ਬੀਤ ਰਹੀ ਹੈ, ਬੜਾ ਨਜ਼ਾਰਾ, ਬੜਾ ਆਨੰਦ ਹੈ, ਬਹੁਤ ਵਧੀਆ, ਅਸੀਂ ਚੰਗੀ ਥਾਂ ਤੇ ਆ ਗਏ। ਆਪਾਂ ਇਹਨੂੰ ਗਿਣਦੇ ਹਾਂ ਫਲਾਣੇ ਦੀ ਬਹੁਤ ਆਨੰਦ ਹੈ ਜੀ, ਬੜੀ ਚੜ੍ਹਦੀ ਕਲਾ, ਕਿਉਂ, ਕਮਰਾ ਵਧੀਆ ਮਿਲ ਗਿਆ, ਖਾਣ ਲਈ ਬਹੁਤ ਵਧੀਆ ਮਿਲ ਗਿਆ, ਪਹਿਨਣ ਲਈ ਬੜਾ ਵਧੀਆ, ਬਸ ਇਸ ਤਰ੍ਹਾਂ ਲੰਘੀ ਜਾਂਦੀ, ਹੋਰ ਕੀ ਕਰਨਾ ਆਪਾਂ। ਜਿਸ ਪ੍ਰਯੋਜਨ ਲਈ ਆਪਾਂ ਤੁਰੇ ਸਾਂ ਉਹ ਤੇ ਪੂਰਾ ਨਹੀਂ, ਉਸ ਪਾਸੇ ਵੱਲ ਨਹੀਂ। ਕਹਿੰਦੇ ਐਸੇ ਹੀ ਐਸੇ ਸੋ ਬੈਸ ਬਿਤਾਇਓ, ਬੈਸ ਦੇ ਅਰਥ ਨੇ ਉਮਰ, ਇਸ ਤਰ੍ਹਾਂ ਆਪਣੀ ਬੇਸ਼ਕੀਮਤੀ ਉਮਰ, ਜ਼ਿੰਦਗੀ, ਸਮਾਂ ਜਿਹੜਾ ਹੈ ਬਿਤਾਉਣਾ ਸ਼ੁਰੂ ਕਰ ਦਿੱਤਾ। ਸੰਸਾਰੀ ਤੇ ਸੁੱਤਾ ਹੋਇਆ ਬਿਤਾਉਂਦਾ ਹੈ, ਤੇ ਧਾਰਮਿਕ ਜੇ ਨਾਮ ਨਾਲ ਨੇ ਜੁੜਿਆ ਜਾਗਦਾ ਬਿਤਾਈ ਜਾਂਦਾ ਹੈ। ਇੱਕ ਤੇ ਆਦਮੀ ਸੁੱਤਾ ਹੈ, ਸੁਚੇਤ ਹੈ ਹੀ ਨਹੀਂ, ਉਹਨੂੰ ਪਤਾ ਹੀ ਨਹੀਂ ਵਿਚਾਰਾ, ਉਹ ਤੇ ਖੁੱਭਾ ਪਿਆ ਨਾ, ਸੁੱਤਾ ਹੋਇਆ। ਇੱਕ ਤੇ ਸੁੱਤਾ ਗਵਾ ਰਿਹਾ ਹੈ, ਇੱਕ ਆਦਮੀ ਤੇ ਸੌਂ ਗਿਆ, ਉਹਦੀ ਟ੍ਰੇਨ ਸੀ ਨਿਕਲ ਗਈ, ਜਾਗਿਆ ਨਹੀਂ, ਤਾਂ ਉਹਨੂੰ ਕਹਾਂਗੇ ਵੀ ਸੌਣ ਕਰਕੇ ਹੈ। ਤਾਂ ਇੱਕ ਜਾਗਿਆ ਵੀ ਹੋਇਆ ਤੇ ਗਾਫਲ ਹੋ ਗਿਆ, ਧਿਆਨ ਨਹੀਂ ਦਿੱਤਾ, ਤਾਂ ਉਹਨੇ ਵੀ ਆਪਣਾ ਜਿਹੜਾ ਸੀ ਬੜਾ ਕੀਮਤੀ ਬੈਸ, ਬੈਸ ਦਾ ਅਰਥ ਹੈ ਉਮਰ, ਆਪਣੇ ਸਮੇਂ ਨੂੰ, ਆਪਣੀ ਉਮਰ ਨੂੰ ਸੁਚੇਤ ਹੋਣ ਤੋਂ ਬਿਨਾਂ ਗਵਾ ਦਿੱਤਾ। ਹੁਣ ਅਖੀਰਲੀ ਪੰਕਤੀ ਦੇ ਵਿੱਚ ਉਹ ਦੱਸ ਰਹੇ ਨੇ, ਇੱਥੋਂ ਤੱਕ ਤੇ ਖੰਡਨ ਕੀਤਾ ਇਸ ਸਵੱਈਏ ਵਿੱਚ ਵੀ ਕਿੱਧਰ ਜਾ ਰਿਹਾ ਹੈ। ਇਹ ਕਰਮ ਬਾਹਰਲੇ ਅੱਖਾਂ ਬੰਦ ਨੇ, ਇਸ਼ਨਾਨ ਹੋ ਰਹੇ ਨੇ, ਭੰਡਾਰੇ ਚੱਲ ਰਹੇ ਨੇ, ਕਾਮਾ ਰੌਲੀ ਪੈ ਰਹੀ ਹੈ, ਤੂੰ ਬੜਾ ਸੰਤੁਸ਼ਟ ਹੋ ਗਿਆ, ਇੱਥੋਂ ਤੱਕ ਸੰਤੁਸ਼ਟੀ ਨਾ ਮੰਨ ਜੇ ਤੂੰ ਸਿੱਖ ਹੈ। ਇਹਨਾਂ ਗੱਲਾਂ ਦੇ ਵਿੱਚ ਆਪਣੇ ਆਪ ਨੂੰ ਸੰਤੁਸ਼ਟ ਨਾ ਕਰ, ਸਿਰਫ ਸੰਤੁਸ਼ਟੀ ਜੇ ਤੂੰ ਪਾਉਣੀ, ਗੁਰੂ ਦੀ ਖੁਸ਼ੀ ਪ੍ਰਾਪਤ ਕਰਨੀ ਹੈ, ਤੇ ਉਹ ਚੀਜ਼ ਕਲਗੀਆਂ ਵਾਲੇ ਪਾਤਸ਼ਾਹ ਅੱਗੇ ਦੱਸ ਰਹੇ, ਕਹਿੰਦੇ ਸਾਚ ਕਹੋ ਸੁਣ ਲਿਹੋ ਸਭੈ। ਹੁਣ ਸੱਚ ਕਹਿਣ ਲੱਗੇ ਨੇ, ਤੇ ਗੁਰੂ ਗੋਬਿੰਦ ਸਿੰਘ ਨੂੰ ਇੱਕ ਗੱਲ ਅੱਗੇ ਕਹਿਣੀ ਪੈ ਗਈ, ਉਹ ਕਹਿੰਦੇ ਸੁਣ ਲਿਓ ਸਭੈ, ਸਾਰੇ ਸੁਣਿਆ ਜੇ, ਕਿਉਂਕਿ ਮੈਂ ਇੱਥੇ ਇੱਕ ਬੇਨਤੀ ਕਰਾਂ, ਝੂਠ ਜਿੰਨਾ ਬੋਲੋ ਉਨੇ ਜ਼ਿਆਦਾ ਲੋਕ ਸੁਣਨਗੇ, ਕਿਉਂਕਿ ਆਦਮੀ ਜਿਹੜੀ ਚੀਜ਼ ਨਾਲ ਸੰਬੰਧਤ ਉਹ ਹੀ ਸੁਣੇਗਾ ਨਾ। ਜਿੰਨਾ ਝੂਠ ਤੁਸੀਂ ਵਰਤੋਗੇ ਧਰਮ ਵਿੱਚ ਵੀ, ਇਹ ਨਹੀਂ ਵੀ ਸੰਸਾਰ ਦੇ ਅੰਦਰ ਵੀ, ਕਿਉਂਕਿ ਕੁਦਰਤੀ ਤੌਰ ਤੇ ਗੁਰੂ ਸਾਹਿਬ ਨੇ ਇੱਕ ਉਦਾਹਰਨ ਦਿੱਤੀ, ਕਾਂ ਦੀ ਔਰ ਹੰਸ ਦੀ ਬਿਰਤੀ ਹੈ, ਦੋਵਾਂ ਦੀ ਬਿਰਤੀ ਵਿੱਚ ਬੜਾ ਵੱਡਾ ਫਰਕ ਹੈ। ਜਿਹੜੀ ਉਹਦੀ ਖੁਰਾਕ ਕਾਂ ਦੀ, ਉਹਦੇ ਅੱਗੇ ਕਪੂਰ ਰੱਖ ਦਿਓ, ਭਾਈ ਗੁਰਦਾਸ ਜੀ ਕਹਿੰਦੇ ਉਹ ਕਪੂਰ ਨਹੀਂ ਖਾਏਗਾ, ਉਹ ਨਹੀਂ ਲਾਏਗਾ ਸਰੀਰ ਨੂੰ, ਉਹ ਇਸ ਤਰ੍ਹਾਂ ਦੀਆਂ ਚੀਜ਼ਾਂ ਦੀ ਵਰਤੋਂ ਨਹੀਂ ਕਰੇਗਾ, ਉਹਦੀ ਖੁਰਾਕ ਹੈ ਗੰਦਗੀ, ਉਹਨੂੰ ਖਾਏਗਾ। ਤਾਂ ਅਸੀਂ ਝੂਠ ਦੀ ਬਹੁਤੀ ਵਰਤੋਂ ਕਿਉਂ ਕਰਨੇ ਆ, ਤੇ ਝੂਠ ਚੰਗਾ ਕਿਉਂ ਲੱਗਦਾ, ਕਿਉਂਕਿ ਸਾਡੀ ਖੁਰਾਕ ਅੰਦਰ ਦੀ ਝੂਠ ਹੈ। ਇਸ ਕਰਕੇ ਗੁਰੂ ਗੋਬਿੰਦ ਸਿੰਘ ਇੱਕ ਸੱਚ ਕਹਿਣ ਲੱਗੇ, ਹੁਣ ਉਹ ਕਹਿੰਦੇ ਪਰ ਸਾਰੇ ਸੁਣਿਆ ਜੇ, ਕਿਉਂਕਿ ਸੱਚ ਜਦੋਂ ਸ਼ੁਰੂ ਹੁੰਦਾ ਸਾਰੇ ਨਹੀਂ ਸੁਣਦੇ, ਬੜੀ ਵੱਡੀ ਇਹ ਸਮੱਸਿਆ ਹੈ, ਸੱਚ ਨੂੰ ਭੀੜ ਨਹੀਂ ਸੁਣਦੀ। ਜੇ ਤੁਸੀਂ ਭੀੜ ਨੂੰ ਸੁਣਾਉਣਾ ਤੇ ਵਿੱਚ ਵਿੱਚ ਤੁਹਾਨੂੰ ਝੂਠ ਬੋਲਣਾ ਪਏਗਾ, ਬੜਾ ਝੂਠ। ਇੱਕ ਸੱਜਣ ਮੈਨੂੰ ਕਹਿਣ ਲੱਗੇ, ਬਹੁਤ ਸਾਲ ਦੀ ਗੱਲ ਹੈ, ਵੀ ਤੁਸੀਂ ਜਿਹੜਾ ਤੱਤ ਹੈ ਉਹ ਬੋਲਦੇ ਤੇ ਹੋ ਪਰ ਅੱਧੀ ਕੁ ਕਥਾ ਵਿੱਚ ਹੁੰਦਾ, ਅੱਧੀ ਵਿੱਚ ਫਿਰ ਸੰਸਾਰ ਦੀ ਉਸ ਢੰਗ ਦੀ ਵਿਆਖਿਆ ਕੀਤੀ ਹੁੰਦੀ ਹੈ। ਮੈਂ ਕਿਹਾ ਵੀ ਤੁਸੀਂ ਇੱਕ ਜਣਾ ਤਾਂ ਸੁਣਨ ਲਈ ਤਿਆਰ ਹੋ ਸਾਰਾ ਸੱਚ, ਤੇ ਦੂਸਰੇ ਜਿਹੜੇ ਲੋਕ ਨੇ ਉਹ ਜਦੋਂ ਸੱਚ ਸ਼ੁਰੂ ਹੁੰਦਾ ਉਹਨਾਂ ਨੂੰ ਨੀਂਦ ਆ ਜਾਂਦੀ ਹੈ, ਪੂਰਾ ਸੱਚ ਗੁਰਬਾਣੀ ਦੇ ਅਰਥ, ਇਸ ਕਰਕੇ ਉਹ ਸੱਚ ਨੂੰ ਪ੍ਰਵਾਨ ਨਹੀਂ ਕਰਦੇ। ਉਹਨਾਂ ਨੂੰ ਵੀ ਇੱਕ ਤਰੀਕੇ ਦੇ ਨਾਲ ਸੱਚ ਦੇਣਾ ਪਏਗਾ, ਇੱਕ ਤਰੀਕੇ ਦੇ ਨਾਲ ਕੈਪਸੂਲ ਕਵਰ ਵਿੱਚ ਦੇ ਕੇ। ਕਥਾ ਦਾ ਇਹ ਮਤਲਬ ਹੈ, ਵਿਚਾਰਧਾਰਾ ਦਾ ਇਹ ਮਤਲਬ ਹੈ ਕਿ ਜਿਹੜੀ ਚੀਜ਼ ਬੰਦਾ ਅਖਤਿਆਰ ਨਹੀਂ ਕਰਨਾ ਚਾਹੁੰਦਾ ਉਹਦੀ ਭਾਸ਼ਾ ਵਰਤ ਕੇ ਉਹਨੂੰ ਸੱਚ ਉਹਦੇ ਅੰਦਰ ਲੰਘਾਉਣਾ, ਧੱਕੇ ਨਾਲ ਮਜਬੂਰ ਕਰ ਦੇਣਾ ਉਹਨੂੰ, ਉਹਦੀ ਇਹ ਜ਼ਰੂਰਤ ਹੈ। ਉਹ ਸੱਚ ਨੂੰ ਅਖਤਿਆਰ ਨਹੀਂ ਕਰਨਾ ਚਾਹੁੰਦਾ ਪਰ ਉਹਦੀ ਭਾਸ਼ਾ, ਉਹਦੇ ਐਗਜ਼ੈਂਪਲ, ਉਹਦੇ ਉਦਾਹਰਣ ਦੇ ਕੇ, ਉਹਦੇ ਮਨ ਨੂੰ ਖੋਲ੍ਹ ਕੇ ਕਿਸੇ ਤਰ੍ਹਾਂ ਉਹਦੇ ਵਿੱਚ ਗੁਰਬਾਣੀ ਟਿਕਾਉਣੀ ਹੈ। ਪਰ ਇਹਦੇ ਵਿੱਚ ਕਈ ਵਾਰੀ ਖਤਰਾ ਵੀ, ਬੰਦਾ ਫਿਰ ਐਗਜ਼ੈਂਪਲ ਤੇ ਉਦਾਹਰਣਾਂ ਤੱਕ ਸੀਮਿਤ ਰਹਿ ਜਾਂਦਾ, ਸ਼ਬਦ ਜਿਹੜਾ ਤੱਤ ਸੀ ਉਹਦੇ ਵਿੱਚ ਨਹੀਂ ਜਾਂਦਾ। ਜਿਵੇਂ ਆਪਾਂ ਕਹੋ ਵੀ ਇੰਜੈਕਸ਼ਨ ਤਾਂ ਲਾ ਦਿੱਤਾ, ਟੀਕਾ ਲਾ ਦਿੱਤਾ, ਦਵਾਈ ਵਿੱਚ ਗਈ ਹੋਈ ਨਹੀਂ, ਸਿਰਿੰਜ ਚ ਬੋ ਦਿੱਤੀ। ਤਾਂ ਹਜ਼ੂਰ ਨੇ ਕਿਹਾ ਇੱਕ ਸੱਚ ਹੈ, ਉਸ ਨੂੰ ਸਾਰਿਆਂ ਨੂੰ ਸੁਣਨਾ ਚਾਹੀਦਾ। ਉਹ ਕਿਹੜਾ ਹੈ? ਕਹਿੰਦੇ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ੍ਹਾਂ ਨੇ ਅਕਾਲ ਪੁਰਖ ਵਾਹਿਗੁਰੂ ਨੂੰ ਪ੍ਰੇਮ ਕੀਤਾ ਉਹਨਾਂ ਨੇ ਹੀ ਸਿਰਫ ਉਹਦੀ ਪ੍ਰਾਪਤੀ ਕੀਤੀ, ਹੋਰ ਕਿਸੇ ਕਰਮ ਦੁਆਰਾ ਉਹਦੀ ਪ੍ਰਾਪਤੀ ਸੰਭਵ ਨਹੀਂ ਹੈ। ਪ੍ਰੇਮ ਹੀ ਇੱਕ ਸਾਧਨ ਹੈ, ਪ੍ਰੇਮ ਹੀ ਇੱਕ ਤਰੀਕਾ ਹੈ, ਤੇ ਪ੍ਰੇਮ ਉਸ ਨੂੰ ਹੁੰਦਾ ਜਿਸ ਨੂੰ ਵੇਖੀਏ। ਪ੍ਰੇਮ ਤੇ ਉਹਦੇ ਨਾਲ ਹੀ ਜਾਗੇਗਾ ਨਾ, ਪ੍ਰੇਮ ਬਾਅਦ ਵਿੱਚ ਜਾਗਦਾ, ਪਹਿਲਾਂ ਤੁਸੀਂ ਦੇਖੋਗੇ। ਕੋਈ ਸਾਧਨ ਨਹੀਂ, ਹੋਰ ਸਿੱਧਾ ਪ੍ਰੇਮ ਨਹੀਂ ਹੈ। ਹੈ ਵੈਸੇ ਗੁਰਮਤ ਵਿੱਚ ਦੋ ਤਰ੍ਹਾਂ ਦਾ ਪ੍ਰੇਮ ਹੈ, ਉਹ ਵਿਸ਼ਾ ਬਹੁਤ ਲੰਬਾ, ਮੈਂ ਪਹਿਲਾਂ ਇੱਕ ਦੋ ਵਾਰੀ ਬੋਲਿਆ ਵੀ ਹੈ ਕਿ ਇਹ ਬੰਦੇ ਦਾ ਨਿੱਜੀ ਸੁਭਾਅ ਹੈ ਪ੍ਰੇਮ ਜਿਹੜਾ। ਜਿਵੇਂ ਅੱਗ ਦਾ ਸੁਭਾਅ ਗਰਮ ਹੋਣਾ, ਉਹਦਾ ਕੁਦਰਤੀ ਸੁਭਾਅ ਹੈ, ਉਹਨੂੰ ਕਹਿਣਾ ਨਹੀਂ ਪਏਗਾ ਵੀ ਤੂੰ ਗਰਮ ਹੋ, ਹੈ ਹੀ ਗਰਮ। ਜਿਹੜਾ ਸਾਡਾ ਆਪਣਾ ਆਪ ਸ਼ੁੱਧ ਸਰੂਪ ਹੈ ਨਾ, ਜੋ ਅਸੀਂ ਸ਼ੁੱਧ ਹਾਂ, ਜਿਹਦੇ ਵਿੱਚ ਜਦੋਂ ਪੰਜ ਵਿਕਾਰ ਵੀ ਨਹੀਂ ਰਹਿੰਦੇ, ਈਰਖਾ ਵੀ ਨਹੀਂ ਰਹਿੰਦੀ, ਸਭ ਕੁਝ ਨਿਕਲ ਜਾਂਦਾ, ਤੇ ਜਿਹੜਾ ਅੰਦਰਲਾ ਸਾਡਾ ਸੁਭਾਅ ਬਣੇਗਾ ਉਹ ਸਾਰਾ ਸੁਭਾਅ ਪ੍ਰੇਮ ਹੋਵੇਗਾ। ਫਿਰ ਕਰਨਾ ਨਹੀਂ ਪਏਗਾ, ਪ੍ਰੇਮ ਅੰਦਰੋਂ ਆਪਣੇ ਆਪ ਤਿਰੰਗਾ ਬਣ ਕੇ ਨਿਕਲੇਗਾ ਬਾਹਰ। ਉਹ ਤਾਂ ਬੜੀ ਦੂਰ ਦੀ ਗੱਲ ਹੈ, ਪਰ ਜਿਹਨੂੰ ਗੁਰੂ ਸਾਹਿਬ ਕਹਿੰਦੇ ਤੂੰ ਪ੍ਰੇਮ ਕਰ, ਉਹ ਕਿਵੇਂ ਹੋਵੇਗਾ? ਵੇਖ ਕੇ ਪ੍ਰੇਮ ਪੈਦਾ ਹੁੰਦਾ, ਬਿਨ ਦੇਖੇ ਉਪਜੈ ਨਹੀਂ ਆਸਾ। ਵੇਖਣ ਤੋਂ ਬਿਨਾਂ ਪ੍ਰੇਮ ਕਿਵੇਂ ਪੈਦਾ ਹੋਵੇ? ਤੇ ਜਿਹਨੂੰ ਪ੍ਰੇਮ ਕਰਨਾ ਉਹ ਦਿਸਦਾ ਨਹੀਂ। ਤਾਂ ਗੁਰੂ ਸਾਹਿਬ ਨੇ ਇਹਦਾ ਇੱਕ ਸਾਧਨ ਬਣਾਇਆ, ਉਹ ਸਾਧਨ ਹੈ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤ ਆਵੇ। ਉਹਨਾਂ ਦੇ ਦਰਸ਼ਨ, ਉਹਨਾਂ ਦੇ ਦੀਦਾਰ, ਉਹਨਾਂ ਦੀ ਸੰਗਤ, ਜਿਨ੍ਹਾਂ ਦੇ ਅੰਦਰ ਨਾਮ ਦੀ ਦਾਤ ਗੁਰੂ ਨੇ ਬਖਸ਼ਿਸ਼ ਕਰ ਦਿੱਤੀ ਹੈ, ਤੂੰ ਉਹਨਾਂ ਨੂੰ ਵੇਖ, ਉਹਨਾਂ ਨੂੰ ਵੇਖ ਕੇ ਤੈਨੂੰ ਪ੍ਰੇਮ ਪੈਦਾ ਹੋਵੇਗਾ ਆਪਣੇ ਆਪ। ਵੇਖਿਆ ਤਿਨਾਂ ਦੇਖ ਮਨ ਚਾਉ ਉਠੰਦਾ, ਹਉ ਕਦ ਪਾਈ ਗੁਣ ਤਾਸਾ। ਇਸ ਕਰਕੇ ਜਿਹੜੇ ਦੋ ਕਰਮ ਦਿੱਤੇ ਨੇ, ਨਾਮ ਤੇ ਸਾਧ ਸੰਗਤ, ਤਾਂ ਦਿੱਤੇ ਗੁਰੂ ਸਾਹਿਬ ਨੇ। ਨਾਮ ਨਾਲ ਪ੍ਰੇਮ ਤਾਂ ਪੈਂਦਾ ਜੇ ਸਾਧ ਸੰਗਤ ਕਰੀਏ, ਕਿਉਂਕਿ ਸਾਧ ਸੰਗਤ ਇਸ ਅੱਖ ਨਾਲ ਵੇਖਣ ਦਾ ਵਿਸ਼ਾ ਹੈ, ਵੇਖ ਸਕਦਾ ਹੈ, ਦੇਖਣ ਨਾਲ, ਦੀਦਾਰ ਕਰਨ ਨਾਲ। ਤਾਂ ਪ੍ਰੇਮ ਦੀ ਗੱਲ ਕੀਤੀ ਕਲਗੀਆਂ ਵਾਲੇ ਪਾਤਸ਼ਾਹ ਨੇ ਕਿ ਜਿਨ੍ਹਾਂ ਨੇ ਪ੍ਰੇਮ ਕੀਤਾ ਹੈ ਉਹਨਾਂ ਨੇ ਪ੍ਰਭੂ ਨੂੰ ਪਾਇਆ ਹੈ। ਇੱਕ ਸਵਈਆ ਬਾਕੀ ਬਚਿਆ, ਕੱਲ ਦੇ ਦੀਵਾਨ ਵਿੱਚ ਸਾਂਝਾ ਕਰਾਂਗੇ। ਕੱਲ ਤੋਂ ਜਿਹੜਾ ਵਕਤ ਹੈ, ਕਿਉਂਕਿ ਹੁਣ ਦਿਨ ਜਿਹੜੇ ਲੰਬੇ ਹਨ, ਸੂਰਜ ਜਲਦੀ ਚੜ੍ਹਦਾ, ਕੱਲ ਤੋਂ ਕਥਾ 7:15 ਤੋਂ ਲੈ ਕੇ 8:15 ਤੱਕ ਹੋਏਗੀ। ਇਹ ਆਪ ਜੀ ਨੇ ਨੋਟ ਕਰਨਾ, ਸਮੇਂ ਤੇ 7:15 ਆਪ ਜੀ ਨੇ ਪਹੁੰਚ ਜਾਣਾ। ਅਗਲਾ ਸਵਈਆ ਵਿਚਾਰਨ ਦਾ ਯਤਨ ਕਰਾਂਗੇ। ਇੰਨੀਆਂ ਬੇਨਤੀਆਂ ਪ੍ਰਵਾਨ ਹੋਈਆਂ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।